ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ, ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕਿ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਣਾਂ ਚ ਪਿਛਲੇ ਪਹਿਰਾਂ ਦੇ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜ ਸਿੱਖਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਪਹੁੰਚੇ ਨੇ। ਲਾਹੌਰ ਜਿੱਥੇ ਭਾਈ ਸਿੱਧੂ ਬਾਰ ਬਾਰ ਬੇਨਤੀਆਂ ਕਰ ਰਿਹਾ ਸੀ, ਅਰਦਾਸਾਂ ਕਰ ਰਿਹਾ ਸੀ ਕਿ ਸਤਿਗੁਰੂ ਮੈਂ ਗਰੀਬ ਨਿਮਾਣਾ ਸਿੱਖ ਹਾਂ, ਤੁਸੀਂ ਕਿਰਪਾ ਕਰਕੇ ਦਇਆ ਕਰਕੇ ਮੇਰੇ ਘਰ ਚਰਨ ਪਾਓ, ਮੈਂ ਤੁਹਾਡੀ ਆਪਣੇ ਹੱਥੀਂ ਸੇਵਾ ਕਰਾਂ, ਇਹ ਮੇਰੀ ਭਾਵਨਾ। ਆਪ ਜੀ ਨੂੰ ਲੰਗਰ ਪ੍ਰਸ਼ਾਦ ਛਕਾਵਾਂ। ਭਾਈ ਸਿੱਧੂ ਦੇ ਮਨ ਦੀ ਬੇਨਤੀ ਜਾਣ ਕੇ, ਇਹਦੇ ਅੰਦਰ ਦੀ ਜਾਣ ਕੇ ਸਤਿਗੁਰੂ ਜੀ ਇਹਦੇ ਘਰ ਆਏ ਨੇ। ਭਾਈ ਸਿੱਧੂ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ, ਬੜੇ ਸੋਹਣੇ ਪਲੰਘੇ ਤੇ ਸਤਿਗੁਰਾਂ ਨੂੰ ਬਿਠਾਇਆ, ਬੜੀ ਸੁਚਮਤਾ ਸਹਿਤ ਭੋਜਨ ਤਿਆਰ ਕਰਕੇ ਸਤਿਗੁਰਾਂ ਨੂੰ ਸਿੱਖਾਂ ਸਮੇਤ ਭੋਜਨ ਛਕਾਇਆ। ਇੰਨੇ ਨੂੰ ਜਿੰਨੇ ਸਿੱਖ ਸਨ ਲਾਹੌਰ ਦੇ, ਉਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਭਾਈ ਸਿੱਧੂ ਦੇ ਘਰ ਉਤਰੇ ਨੇ। ਲਾਹੌਰ ਵਾਸੀ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰਦੇਵ ਦੇ ਦਰਸ਼ਨ ਪਰਸਨ ਵਾਸਤੇ ਗੁਰੂ ਚਰਨਾਂ ਚ ਸਿੱਖ ਹਾਜ਼ਰ ਹੋਏ। ਇਧਰ ਬਾਬਾ ਅਰਥਮੱਲ ਜੀ, ਜੋ ਬਾਬਾ ਮੋਹਰੀ ਜੀ ਦੇ ਵੱਡੇ ਸਪੁੱਤਰ ਸਨ, ਉਨ੍ਹਾਂ ਨੂੰ ਜਦੋਂ ਪਤਾ ਲੱਗਾ, ਗੁਰੂ ਸਾਹਿਬ ਦਾ ਸੱਦਾ ਮਿਲਿਆ ਤੇ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਬਾਬਾ ਅਰਥਮੱਲ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਆ ਕੇ ਭਾਈ ਸਿੱਧੂ ਦੇ ਘਰ ਮਿਲੇ ਨੇ। ਵਾਰਤਾਲਾਪ ਹੋਈ ਹੈ, ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਕੀ ਹੁਕਮ ਹੈ। ਸਾਹਿਬਾਂ ਨੇ ਬਾਬਾ ਅਰਥਮੱਲ ਜੀ ਨੂੰ ਦੱਸਿਆ, ਸਾਡੇ ਸਰੀਰ ਤਿਆਗਣ ਦਾ ਸਮਾਂ ਨੇੜੇ ਆ ਚੁੱਕਾ ਹੈ, ਇਸ ਪ੍ਰਕਾਰ ਨਾਲ ਹੁਣ ਸਾਰੇ ਕਾਰਨ ਇੱਥੇ ਸਰੀਰ ਤਿਆਗਣ ਦੇ ਆ ਬਣੇ ਹਨ। ਦੋਸ਼ੀਆਂ ਦੇ ਸਿਰ ਤੇ ਦੋਸ਼ ਲਾ ਕੇ ਇਨ੍ਹਾਂ ਤੁਰਕਾਂ ਦੇ ਘਰ ਵਿਚ ਅਸੀਂ ਆਪਣਾ ਤਨ ਤਿਆਗਾਂਗੇ। ਸੁਣ ਕੇ ਬਾਬਾ ਅਰਥਮੱਲ ਜੀ ਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ, ਬੇਨਤੀ ਕੀਤੀ ਗਰੀਬ ਨਵਾਜ ਦਇਆਨੰਦ ਸਤਿਗੁਰੂ ਸੱਚੇ ਪਾਤਸ਼ਾਹ, ਆਪ ਜੀ ਦੀ ਥਾਂ ਤੇ ਆਪ ਜੀ ਦੀ ਜਗ੍ਹਾ ਤੇ ਮੈਂ ਆਪਣਾ ਤਨ ਤਿਆਗ ਦਿੰਦਾ ਹਾਂ, ਮੈਂ ਆਪਣਾ ਸਰੀਰ ਤਿਆਗ ਦਿੰਦਾ ਹਾਂ, ਕਿਉਂਕਿ ਤੁਹਾਡੇ ਬਿਨਾਂ ਮੈਂ ਜੀਵਤ ਨਹੀਂ ਰਹਿ ਸਕਦਾ, ਮੇਰੇ ਸਹਾਰੇ ਮੇਰੇ ਆਸਰੇ ਤੁਸੀਂ ਹੋ। ਸਤਿਗੁਰੂ ਤੁਸੀਂ ਸਾਰੀ ਸੰਗਤ ਦੇ ਆਸਰੇ ਹੋ, ਤੁਹਾਡੇ ਦਰਸ਼ਨ ਕਰਕੇ ਸੰਗਤ ਜਿਉਂਦੀ ਹੈ। ਮਹਾਰਾਜ ਮੈਂ ਆਪ ਜੀ ਤੋਂ ਬਿਨਾਂ ਇਸ ਸੰਸਾਰ ਚ ਰਹਿ ਕੇ ਕੀ ਲੈਣਾ। ਸਤਿਗੁਰਾਂ ਨੇ ਆਖਿਆ, ਬਾਬਾ ਜੀ ਜਿਹਨੇ ਤਨ ਤਿਆਗਣਾ ਹੈ, ਇਹ ਸਰੀਰ ਤਿਆਗਣਾ ਤਾਂ ਹੈ ਹੀ ਹੈ, ਅੱਜ ਨਹੀਂ ਤਾਂ ਕੱਲ ਤਿਆਗਣਾ, ਇਸ ਕਰਕੇ ਅਸੀਂ ਇਹਨੂੰ ਤੁਰਕਾਂ ਦੇ ਸਿਰ ਤੇ ਦੋਸ਼ ਲਾ ਕੇ ਤਿਆਗਣ ਲੱਗੇ ਹਾਂ। ਤੁਸੀਂ ਵੀ ਆਪਣਾ ਸਰੀਰ ਤਿਆਗ ਦੇਣਾ, ਸਾਡੇ ਸਰੀਰ ਤਿਆਗਣ ਤੋਂ 40 ਦਿਨ ਬਾਅਦ ਤੁਸੀਂ ਆਪਣਾ ਸਰੀਰ ਤਿਆਗਣਾ, ਫਿਰ ਤੁਸੀਂ ਆ ਕੇ ਸਾਡੇ ਵਿਚ ਭੇਦ ਹੋਣਾ, ਪਰਲੋਕ ਵਿਚ ਆ ਕੇ ਸਾਡੇ ਨਾਲ ਮਿਲਣਾ, ਬਹੁਤਾ ਲੰਮਾ ਸਮਾਂ ਤੁਹਾਨੂੰ ਸਾਡਾ ਵਿਛੋੜਾ ਨਹੀਂ ਝੱਲਣਾ ਪੈਣਾ। ਇਹਦਾ ਬਾਬਾ ਅਰਥਮੱਲ ਜੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਬਿਲਾਸ ਹੋਏ ਨੇ। ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ ਚ ਆ ਰਹੀਆਂ ਨੇ। ਲਾਹੌਰ ਦੇ ਨਿਵਾਸੀ ਗੁਰੂ ਸਾਹਿਬ ਦੇ ਚਰਨਾਂ ਚ ਆ ਰਹੇ ਨੇ। ਸਾਰੇ ਨਗਰ ਚ ਖਬਰ ਪਸਰੀ ਹੈ ਕਿ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ, ਬੜੀ ਸ਼ਰਧਾ ਸਹਿਤ ਭਾਵਨਾ ਸਹਿਤ ਜਿੱਥੇ ਕਿੱਥੇ ਸੰਗਤਾਂ ਚੱਲ ਕੇ ਆ ਰਹੀਆਂ ਨੇ, ਔਰ ਰਸਤੇ ਵਿਚ ਜਾਂਦਿਆਂ ਔਰ ਆਉਂਦਿਆਂ ਗੁਰੂ ਸਾਹਿਬ ਦਾ ਸੁਜਸ ਕਰਦਿਆਂ ਜਾਂਦੇ ਨੇ। ਜਿਹੜਾ ਵੀ ਸਿੱਖ ਮਾਈ ਭਾਈ ਗੁਰੂ ਚਰਨਾਂ ਚ ਆਉਂਦਾ ਹੈ, ਸਭ ਨੂੰ ਸਤਿਗੁਰੂ ਜੀ ਹਰੀ ਸਿਮਰਨ ਦਾ ਉਪਦੇਸ਼ ਦੇ ਰਹੇ ਨੇ। ਆਓ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ ਸ਼੍ਰੀ
ਪੂਰੀ ਕੇ ਸਕਲ ਦਰਸ ਕੋ ਆਏ।
ਲਾਹੌਰ ਸ਼ਹਿਰ ਦੀਆਂ ਜਿੰਨੀਆਂ ਸਿੱਖ ਸੰਗਤਾਂ ਸਨ, ਜਿੰਨੇ ਗੁਰੂ ਕੇ ਪਿਆਰ ਵਾਲੇ ਸਿੱਖ ਸਨ, ਸਭ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਭਾਈ ਸੱਧੂ ਦੇ ਘਰ ਜਿੱਥੇ ਸਤਿਗੁਰਾਂ ਦਾ ਆਸਣ ਸੀ, ਬਹੁਤ ਸਾਰੇ ਸਿੱਖ ਬਹੁਤ ਸਾਰੀ ਸੰਗਤ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਰਹੀ ਹੈ।
ਵਹਿਰ ਦੂਰ ਕੇ ਸੁਨਤ ਇਤ ਆਨ ਪਏ ਸਮੁਦਾਏ।
ਦੂਰ ਤੋਂ ਜਿੱਥੇ ਜਿੱਥੇ ਵੀ ਖਬਰ ਪਹੁੰਚੀ ਹੈ ਸਤਿਗੁਰਾਂ ਦੇ ਆਉਣ ਦੀ, ਸਿੱਖਾਂ ਦਾ ਸਮੁਦਾਏ, ਸਿੱਖਾਂ ਦੀਆਂ ਸਮੂਹਾਂ ਦੇ ਟੋਲੀਆਂ ਦੀਆਂ ਟੋਲੀਆਂ ਵਹੀਰਾ ਘੱਟ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ।
ਸਵਈਆ ਚੰਦ ਆਨ ਉਪਾਇਨ ਹਰ ਪੈ ਦਰਸੈ।
ਸਤਿਗੁਰਾਂ ਦੇ ਦਰਸ਼ਨ ਪਰਸਦੇ ਨੇ ਔਰ ਬੜੇ ਪਿਆਰ ਨਾਲ ਅਦਬ ਨਾਲ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ ਚ ਭੇਟਾਵਾਂ ਭੇਟ ਕਰਦੇ ਹਨ।
ਵੱਡੇ ਭਾਗ ਸੁਨ ਸੁਨ ਉਪਦੇਸ਼।
ਵੱਡੇ ਭਾਗ ਨੇ ਉਹ ਵੱਡਿਆਂ ਭਾਗਾਂ ਵਾਲੇ ਸਤਿਗੁਰਾਂ ਦਾ ਉਪਦੇਸ਼ ਸੁਣਦੇ ਨੇ, ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਚ ਉਪਦੇਸ਼ ਸੁਣ ਕੇ ਨਿਹਾਲ ਹੋ ਰਹੇ ਨੇ।
ਸਤ ਨਾਮ ਕੀ ਉਰ ਲਿਵ ਲਾਗੈ।
ਸਤਿਗੁਰਾਂ ਦੇ ਮੁਖੋਂ ਉਪਦੇਸ਼ ਸੁਣਦਾ ਸੱਚੇ ਨਾਮ ਨਾਲ ਉਹਦੀ ਲਿਵ ਲੱਗ ਜਾਂਦੀ ਹੈ, ਸੱਚੇ ਨਾਮ ਨਾਲ ਉਹਦੀ ਸੁਰਤ ਜੁੜ ਜਾਂਦੀ ਹੈ, ਉਹ ਨਾਮ ਦੀ ਕਮਾਈ ਕਰਨ ਲੱਗ ਪੈਂਦਾ।
ਜਨਮ ਜਨਮ ਕੇ ਕਟੇ ਕਲੇਸ਼।
ਨਾਮ ਨਾਲ ਲਿਵ ਲੱਗਦੀ ਹੈ, ਉਹਦੇ ਜਨਮ ਜਨਮ ਮੰਤਰਾਂ ਦੇ ਕਲੇਸ਼ ਕੱਟੇ ਜਾਂਦੇ ਨੇ, ਜਨਮ ਜਨਮ ਮੰਤਰਾਂ ਦੇ ਰੋਗ ਸੋਗ ਪਾਪ ਕੱਟੇ ਜਾਂਦੇ ਨੇ ਹਰੀ ਨਾਮ ਨਾਲ ਲਿਵ ਲਾ ਕੇ।
ਸੁੱਖ ਅਤੁੱਲ ਕੋ ਪਾਏ ਨ ਡੋਲੇ।
ਅਤੁੱਲ ਸੁੱਖ ਪ੍ਰਾਪਤ ਹੁੰਦਾ ਉਹਨਾਂ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ, ਜਿਸ ਸੁੱਖ ਨੂੰ ਪ੍ਰਾਪਤ ਕਰਕੇ ਗੁਰਸਿੱਖ ਡੋਲਦੇ ਨਹੀਂ, ਡਾਵਾਂ ਡੋਲ ਨਹੀਂ ਹੁੰਦੇ, ਸਗੋਂ ਅਡੋਲ ਪਦਵੀ ਦੇ ਧਾਰ ਦੀ ਹੁੰਦੇ ਨੇ।
ਅੰਤਰ ਮਨ ਕੇ ਥਿਰੇ ਵਿਸ਼ੇਸ਼।
ਮਨ ਦੇ ਅੰਦਰ ਗੁਰਸਿੱਖ ਆਪਣੀ ਸੁਰਤੀ ਨੂੰ ਟਿਕਾਉਂਦੇ ਨੇ, ਆਪਣੇ ਮਨ ਨੂੰ ਟਿਕਾਉਂਦੇ ਨੇ, ਆਪਣੀ ਬਿਰਤੀ ਨੂੰ ਸੁਰਤੀ ਨੂੰ ਅੰਤਰਮੁਖੀ ਕਰਕੇ ਟਿਕਾਉਂਦੇ ਹਨ।
ਤਨ ਤਨ ਸ਼੍ਰੀ ਅਰਜਨ ਸਤਿਗੁਰ।
ਗੁਰੂ ਅਰਜਨ ਸਾਹਿਬ ਧਨ ਨੇ ਧਨ ਨੇ ਧਨ ਨੇ, ਏਦਾਂ ਗੁਰੂ ਕੇ ਸਿੱਖ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਦੇ ਹਨ।
ਪ੍ਰਭੂ ਅਵਤਾਰ ਭਗਤ ਕੇ ਬੇਸ।
ਗੁਰੂ ਅਰਜਨ ਸਾਹਿਬ ਧਨ ਨੇ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਨੇ, ਪਰਮੇਸ਼ਰ ਦਾ ਅਵਤਾਰ ਹੋਣ ਦੇ ਬਾਵਜੂਦ ਵੀ ਭਗਤਾਂ ਵਾਲਾ ਵੇਸ ਧਾਰਨ ਕੀਤਾ ਹੋਇਆ ਸਤਿਗੁਰਾਂ ਨੇ, ਭਗਤੀ ਦਾ ਵੇਸ ਆਪਣੇ ਸਰੀਰ ਤੇ ਧਾਰਨ ਕੀਤਾ ਹੋਇਆ, ਆਪਣੇ ਆਪ ਨੂੰ ਪਰਮੇਸ਼ਵਰ ਰੂਪ ਪ੍ਰਗਟ ਨਹੀਂ ਕੀਤਾ ਗੁਰੂ ਸਾਹਿਬ ਨੇ, ਆਪਣੇ ਆਪ ਨੂੰ ਪਰਮੇਸ਼ਰ ਦਾ ਭਗਤ ਰੂਪ ਪ੍ਰਗਟ ਕੀਤਾ ਹੈ।
ਸਿੱਖਣ ਕੋ ਸਮੁਦਾਇ ਪਇਓ ਬਹੁ।
ਖਾਲਸਾ ਜੀ, ਬਹੁਤ ਸਾਰੇ ਸਿੱਖਾਂ ਦਾ ਸਮੁਦਾਇ, ਬਹੁਤ ਸਾਰੇ ਸਿੱਖਾਂ ਦਾ ਇਕੱਠ ਹੋਇਆ ਹੈ।
ਸਤ ਸੰਗਤ ਮਿਲ ਕਰੇ ਆਨੰਦ।
ਸਤ ਸੰਗਤ ਹੋਣ ਲੱਗੀ, ਸਤਿਗੁਰਾਂ ਦੇ ਦਰਬਾਰ ਸਜਣ ਲੱਗੇ, ਕਥਾ ਕੀਰਤਨ ਹੋਣ ਲੱਗਾ, ਔਰ ਗੁਰੂ ਕੀਆਂ ਸੰਗਤਾਂ ਸੰਗਤ ਵਿਚ ਆ ਕੇ ਆਨੰਦਿਤ ਹੋ ਰਹੀਆਂ ਹਨ।
ਇਕ ਆਵਤ ਇਕ ਜਾਤ ਚਲੇ ਨਰ
ਆ ਰਹੇ ਨੇ ਤੇ ਇਕ ਦਰਸ਼ਨ ਕਰਕੇ ਜਾ ਰਹੇ ਹਨ।
ਇਕ ਨਿਕਟ ਰਹਿ ਕੁਮਤ ਨਿਕੰਦ।
ਸਤਿਗੁਰਾਂ ਦੇ ਕੋਲ ਰਹਿ ਕੇ ਆਪਣੀ ਭੈੜੀ ਤੇ ਕੁਮਤ ਜਿਹੜੀ ਮਾੜੀ ਮਤ ਹੈ ਉਹਦਾ ਨਾਸ਼ ਕਰਦੇ ਨੇ। ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਗੁਰਮਤ ਨੂੰ ਧਾਰਨ ਕਰਕੇ ਕੁਮਤ ਨੂੰ ਦੁਰਮਤ ਨੂੰ ਆਪਣੇ ਹਿਰਦੇ ਚੋਂ ਤਿਆਗਦੇ ਹਨ।
ਗਾਏ ਰਬਾਬੀ ਬੜੀ ਰਾਤ ਤੇ,
ਰਾਤ ਤੋਂ ਭਾਵ ਹੈ ਅੰਮ੍ਰਿਤ ਵੇਲੇ ਤੋਂ ਹੀ ਰਬਾਬੀ ਗੁਰੂ ਕੇ ਦਰਬਾਰ ਚ ਕੀਰਤਨ ਕਰਨ ਲੱਗ ਪੈਂਦੇ। ਅੰਮ੍ਰਿਤ ਵੇਲੇ ਦੀਵਾਨ ਸੱਜ ਜਾਂਦੇ ਨੇ ਔਰ ਸਜੇ ਹੋਏ ਦੀਵਾਨਾਂ ਚ ਰਬਾਬੀ ਸਿੱਖ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗਾਇਨ ਕਰਦੇ ਹਨ।
ਸੁਣੈ ਸਿੱਖ ਔਰ ਪ੍ਰੇਮ ਬਿਲੰਦ,
ਸਾਰੇ ਸਿੱਖ ਆ ਕੇ ਕੀਰਤਨ ਸੁਣਦੇ ਨੇ ਔਰ ਕੀਰਤਨ ਸੁਣਦਿਆਂ ਸਿੱਖਾਂ ਅੰਦਰ ਪ੍ਰੇਮ ਜਾਗਦਾ ਹੈ। ਮਹਾਰਾਜ ਜੀ ਦੀ ਪ੍ਰੀਤ ਆਪਣੇ ਹਿਰਦੇ ਚ ਗੁਰਸਿੱਖ ਜਗਾਉਂਦੇ ਹਨ।
ਬਾਣੀ ਪਠੇ ਕੰਠ ਕੋ ਤਾਰੈ,
ਪਿਆਰ ਨਾਲ ਗੁਰਬਾਣੀ ਨੂੰ ਪੜ੍ਹਦੇ ਨੇ ਔਰ ਗੁਰਬਾਣੀ ਪੜ੍ਹ ਕੇ ਗੁਰਬਾਣੀ ਨੂੰ ਕੰਠ ਕਰਦੇ ਨੇ। ਗੁਰਬਾਣੀ ਕੰਠ ਕਰਨ ਦੀ ਮਰਿਆਦਾ ਅੱਜ ਖਾਲਸਾ ਜੀ ਅਲੋਪ ਹੁੰਦੀ ਜਾ ਰਹੀ ਹੈ। ਪੁਰਾਤਨ ਗੁਰੂ ਕੇ ਸਿੱਖ ਗੁਰਬਾਣੀ ਕੰਠ ਕਰਿਆ ਕਰਦੇ ਸਨ, ਵੱਧ ਤੋਂ ਵੱਧ ਗੁਰਬਾਣੀ ਯਾਦ ਕਰਿਆ ਕਰਦੇ ਸਨ। ਕਹਿੰਦੇ ਸਤਿਗੁਰਾਂ ਦੇ ਸ਼ਬਦ ਸੁਣ ਕੇ ਫਿਰ ਉਸ ਗੁਰਬਾਣੀ ਨੂੰ ਗੁਰਸਿੱਖ ਕੰਠ ਕਰਦੇ ਹਨ।
ਸਤ ਨਾਮ ਜਸ ਉੱਜਲ ਚੰਦ,
ਵਾਹਿਗੁਰੂ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ ਜਿਹਦਾ ਉੱਜਲ ਚੰਦਰਮਾ ਦੇ ਸਮਾਨ ਪ੍ਰਕਾਸ਼ ਹੈ, ਐਸਾ ਸੱਚਾ ਨਾਮ ਗੁਰਸਿੱਖ ਆਪਣੇ ਹਿਰਦੇ ਚ ਵਸਾ ਰਹੇ ਨੇ।
ਇੱਕ ਦਿਨ ਸਤਿਗੁਰ ਚੜ ਕਰ ਖਾਸੇ,
ਲਾਹੌਰ ਮਹਾਰਾਜ ਜੀ ਨੇ ਕੁਝ ਦਿਨ ਬਤੀਤ ਕੀਤੇ ਹਨ। ਇਸੇ ਤਰ੍ਹਾਂ ਦੀਵਾਨ ਲੱਗਦੇ ਰਹੇ, ਸੰਗਤਾਂ ਆਉਂਦੀਆਂ ਰਹੀਆਂ, ਕੁਝ ਦਿਨ ਮਹਾਰਾਜ ਜੀ ਇਸੇ ਤਰ੍ਹਾਂ ਲਾਹੌਰ ਰਹੇ। ਇੱਕ ਦਿਨ ਦਾ ਵਚਨ ਹੈ ਕਿ ਸਤਿਗੁਰੂ ਜੀ ਪਾਲਕੀ ਤੇ ਸਵਾਰ ਹੋ ਕੇ ਜਾ ਰਹੇ ਸਨ।
ਵਹਿਰ ਚਲੇ ਰਾਵੀ ਕੇ ਤੀਰ,
ਮਹਾਰਾਜ ਜੀ ਦਾ ਫੁਰਨਾ ਹੋਇਆ ਕਿ ਬਾਹਰ ਰਾਵੀ ਦਰਿਆ ਦੀ ਸੈਰ ਕਰਕੇ ਆਈਏ। ਸਤਿਗੁਰੂ ਜੀ ਇੱਕ ਦਿਨ ਪਾਲਕੀ ਚ ਸਵਾਰ ਹੋਏ ਤੇ ਰਾਵੀ ਦਰਿਆ ਦੇ ਕਿਨਾਰੇ ਵੱਲ ਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਪਏ।
ਨਿੰਦਕ ਚੰਦੂ ਮਿਲਿਓ ਅਗਾਰੀ,
ਪਰਮੇਸ਼ਰ ਵੱਲੋਂ ਇਹੋ ਜੀ ਖੇਡ ਬਣੀ ਜਦੋਂ ਸਤਿਗੁਰੂ ਜੀ ਦੀ ਪਾਲਕੀ ਬਾਹਰ ਨੂੰ ਨਿਕਲੀ ਨਾ ਰਾਵੀ ਦਰਿਆ ਵੱਲ, ਤੇ ਅੱਗੋਂ ਦੋਖੀ ਗੁਰੂ ਘਰ ਦਾ ਪਾਪੀ ਚੰਦੂ ਸਤਿਗੁਰਾਂ ਨੂੰ ਮਿਲ ਗਿਆ। ਸਤਿਗੁਰਾਂ ਦੀ ਪਾਲਕੀ ਗਈ ਤੇ ਅੱਗੋਂ ਚੰਦੂ ਨੇ ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਲਕੀ ਆਉਂਦੀ ਵੇਖੀ।
ਦੇਖੀ ਸੰਗ ਨਰ ਗਨ ਪੀਰ,
ਚੰਦੂ ਨੇ ਕਦੇ ਪਹਿਲਾਂ ਦਰਸ਼ਨ ਨਹੀਂ ਸੀ ਕੀਤੇ ਸਤਿਗੁਰਾਂ ਦੇ। ਇਹਨੇ ਜਦੋਂ ਪਾਲਕੀ ਜਾਂਦੀ ਵੇਖੀ ਸਤਿਗੁਰਾਂ ਦੀ ਕਿ ਗੁਰੂ ਸਾਹਿਬ ਦੀ ਪਾਲਕੀ ਨਾਲ ਬਹੁਤ ਜ਼ਿਆਦਾ ਇਕੱਠ ਵੀ ਹੈ, ਬਹੁਤ ਸਾਰੇ ਲੋਕ ਸਤਿਗੁਰਾਂ ਦੀ ਪਾਲਕੀ ਦੇ ਨਾਲ ਨਾਲ ਚੱਲ ਕੇ ਜਾ ਰਹੇ ਨੇ ਇਹਨੇ ਵੇਖਿਆ।
ਪੂਜਨ ਕਰੋ ਕੌਣ ਗਮਨਤ,
ਉਹ ਆਪਣੇ ਨੌਕਰ ਨੂੰ ਪੁੱਛਣ ਲੱਗਾ, ਕਹਿੰਦਾ ਇਹ ਕੌਣ ਜਾ ਰਿਹਾ, ਇਹ ਕਿਹਦੀ ਪਾਲਕੀ ਜਾ ਰਹੀ ਹੈ। ਚੰਦੂ ਆਪਣੇ ਨੌਕਰ ਨੂੰ, ਆਪਣਾ ਜਿਹੜਾ ਇਹਦਾ ਗੁਲਾਮ ਸੀ ਉਹਨੂੰ ਪੁੱਛਣ ਲੱਗਾ, ਕਹਿੰਦਾ ਜੀ ਆਹ ਪਾਲਕੀ ਕਿਹਦੀ ਜਾ ਰਹੀ ਹੈ, ਇਹ ਸਵਾਰੀ ਕਿਹਦੀ ਜਾ ਰਹੀ ਹੈ।
ਕਾਮਦਾਰ ਉਮਰ ਆਓ ਅਮੀਰ,
ਕੋਈ ਬਾਦਸ਼ਾਹ ਦਾ ਕਾਮਦਾਰ ਨੌਕਰ ਹੈ ਜਾਂ ਕੋਈ ਉਮਰਾਵ ਹੈ ਜਾਂ ਕੋਈ ਅਮੀਰ ਨਵਾਬ ਹੈ ਜਿਹਦੀ ਪਾਲਕੀ ਜਾ ਰਹੀ ਹੈ।
ਮਾਨਵ ਸੰਗ ਅਨੇਕ ਚਲਤ,
ਲੋਕ ਇਹਦੇ ਨਾਲ ਇਕੱਠੇ ਹੋ ਕੇ ਜਾ ਰਹੇ ਨੇ, ਨਾਲ ਨਾਲ ਇਹਨੂੰ ਮੱਥਾ ਟੇਕਦੇ ਜਾ ਰਹੇ ਨੇ। ਹੈ ਕੌਣ ਇਹ, ਕੋਈ ਕਾਮਦਾਰ ਹੈ ਜਾਂ ਕੋਈ ਬਾਦਸ਼ਾਹ ਦਾ ਅਹਿਲਕਾਰ ਅਫਸਰ ਹੈ ਜਾਂ ਕਿਸੇ ਇਲਾਕੇ ਦਾ ਕੋਈ ਅਮੀਰ ਹੈ ਜਾਂ ਕੋਈ ਨਵਾਬ ਹੈ, ਇਹ ਹੈ ਕੌਣ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਭੀੜ ਹੈ।
ਆਗੇ ਪਾਚੇ ਪੋਤ ਬਈਰ,
ਪਾਲਕੀ ਦੇ ਅੱਗੇ ਪਿੱਛੇ ਬੜੇ ਲੋਕ ਦੌੜੇ ਜਾ ਰਹੇ ਨੇ, ਟੁਰੇ ਜਾ ਰਹੇ ਨੇ, ਇਹ ਆਖਿਰਕਾਰ ਸਵਾਰੀ ਕਿਹਦੀ ਜਾ ਰਹੀ ਹੈ।
ਪਾਤਸ਼ਾਹ ਕੋ ਹੋਏ ਸਮੀਪੀ,
ਜਾਂ ਇਹ ਬਾਦਸ਼ਾਹ ਦਾ ਕੋਈ ਨਿਕਟਵਰਤੀ ਬੰਦਾ ਤੇ ਨਹੀਂ ਕਿ ਬਾਦਸ਼ਾਹ ਜਹਾਂਗੀਰ ਦਾ ਕੋਈ ਬਹੁਤਾ ਜ਼ਿਆਦਾ ਸਮੀਪਵਰਤੀ ਬੰਦਾ ਹੋਵੇ।
ਕਹਿ ਚਾਕਰ ਹੋਏ ਅਲਪ ਵਿਸਾਲ,
ਮੇਰੇ ਕੋਈ ਨੌਕਰ ਹੈ ਵੱਡਾ ਜਾਂ ਛੋਟਾ, ਇਹ ਕੋਈ ਛੋਟਾ ਨੌਕਰ ਹੈ ਜਾਂ ਵੱਡਾ ਨੌਕਰ ਹੈ ਬਾਦਸ਼ਾਹ ਦਾ, ਇਹ ਵੀ ਪਤਾ ਕਰੋ।
ਸੋ ਮੁਝ ਨਮੋ ਕਰਤ ਮਿਲ ਗਮਨਤ,
ਸੋਚਦਾ ਹੈ ਕਹਿੰਦਾ ਜੇ ਕੋਈ ਨੌਕਰ ਹੁੰਦਾ ਵੱਡਾ ਛੋਟਾ ਤੇ ਮੈਨੂੰ ਮੱਥਾ ਟੇਕ ਕੇ ਲੰਘਦਾ, ਮੈਂ ਦੀਵਾਨ ਹਾਂ ਬਾਦਸ਼ਾਹ ਦਾ, ਮੇਰਾ ਉੱਚਾ ਰੁਤਬਾ ਹੈ, ਜੇ ਇਹ ਕੋਈ ਨੌਕਰ ਹੁੰਦਾ ਵੱਡਾ ਛੋਟਾ ਤੇ ਇਹ ਮੈਨੂੰ ਮੱਥਾ ਟੇਕ ਕੇ ਕੋਲੋਂ ਲੰਘ ਕੇ ਜਾਂਦਾ।
ਮਾਨੈ ਆਨ ਉਲੰਘ ਤਤਕਾਲ,
ਇਹਨੇ ਤਾਂ ਮੈਨੂੰ ਮੰਨਿਆ ਹੀ ਨਹੀਂ ਤੇ ਮੇਰੇ ਕੋਲੋਂ ਆਪਣੀ ਸਵਾਰੀ ਲੈ ਕੇ ਲੰਘ ਗਿਆ, ਜ਼ਰੂਰ ਕੋਈ ਵੱਡਾ ਬੰਦਾ ਜਾਪਦਾ। ਕੋਈ ਵੱਡਾ ਅਫਸਰ ਕੋਈ ਵੱਡਾ ਅਹਿਲਕਾਰ ਜਾਪਦਾ ਹੈ
ਸੁਣ ਦੋਰਿਓ ਇੱਕ ਨਰ ਸਿੱਖ ਬੂਜੇ
ਸੁਣ ਕੇ ਚੰਦੂ ਦਾ ਨੌਕਰ ਭੱਜ ਕੇ ਗਿਆ ਦੌੜ ਕੇ ਗਿਆ ਜਿਹੜੇ ਸਿੱਖ ਜਾ ਰਹੇ ਸੀ ਨਾ ਸਤਿਗੁਰਾਂ ਦੇ ਨਾਲ ਉਨ੍ਹਾਂ ਵਿਚੋਂ ਇੱਕ ਸਿੱਖ ਨੂੰ ਰੋਕ ਕੇ ਉਹ ਨੌਕਰ ਪੁੱਛਣ ਲੱਗਾ
ਕੋ ਇਹ ਜਾਤ ਪ੍ਰਿੰਦ ਨਰ ਨਾਲ
ਭਾਈ ਇਹ ਕੌਣ ਜਾ ਰਿਹਾ ਜਿਹਦੇ ਨਾਲ ਇੰਨੇ ਲੋਕ ਇਕੱਠੇ ਹੋ ਕੇ ਜਾ ਰਹੇ ਨੇ ਇਹ ਕੌਣ ਹੈ ਇਹ ਕਿਹਦੀ ਸਵਾਰੀ ਜਾ ਰਹੀ ਹੈ
ਫਿਰ ਹੋਏ ਕਰਿਓ ਪਤਾਵਨ ਤਿਸ ਨੇ
ਨੌਕਰ ਨੇ ਪੁੱਛਿਆ ਤੇ ਉਹ ਸਿੱਖ ਨੇ ਖਲੋ ਕੇ ਫਿਰ ਇਹਨੂੰ ਦੱਸਿਆ ਕਿ ਕੌਣ ਹਨ
ਸ਼੍ਰੀ ਅਰਜਨ ਸਤਿਗੁਰੂ ਕਿਰਪਾਲ
ਜੀ ਇਹ ਤਾਂ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਪੰਜਵੇਂ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਵਾਰੀ ਜਾ ਰਹੀ ਹੈ ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਾ ਰਹੇ ਨੇ
ਆਨ ਬਤਾਇਓ ਚੰਦੂ ਕੋ ਤਿਨ
ਨੌਕਰ ਨੇ ਪੰਜਵੇਂ ਪਾਤਸ਼ਾਹ ਦਾ ਨਾਂ ਸੁਣਿਆ ਉਹ ਚੰਦੂ ਕੋਲ ਵਾਪਸ ਆਇਆ ਤੇ ਚੰਦੂ ਨੂੰ ਆ ਕੇ ਉਹਨੇ ਸਾਰੀ ਗੱਲ ਵਾਪਸ ਦੱਸੀ
ਸੁਣਤ ਜਰਿਓ ਮਨ ਮੈਂ ਦੁੱਖ ਪਾਏ
ਚੰਦੂ ਨੇ ਸੁਣਿਆ ਗੁਰੂ ਅਰਜਨ ਸਾਹਿਬ ਲਾਹੌਰ ਆ ਗਏ ਨੇ ਸਾਡੇ ਤੱਕ ਹਾਲੇ ਤੱਕ ਖਬਰ ਨਹੀਂ ਪਹੁੰਚੀ ਤੇ ਇੱਥੇ ਪਾਲਕੀਆਂ ਚ ਚੜ ਕੇ ਘੁੰਮ ਰਹੇ ਨੇ ਕਹਿੰਦੇ ਸੁਣਦਿਆਂ ਸਾਰ ਚੰਦੂ ਦਾ ਹਿਰਦਾ ਸੜ ਬਲ ਗਿਆ ਚੰਦੂ ਦੇ ਕਲੇਜੇ ਨੂੰ ਮਾਨੋ ਕਿਸੇ ਨੇ ਤੀਰ ਮਾਰ ਕੇ ਵਿੰਨ ਦਿੱਤਾ ਹੋਵੇ
ਮਾਮਰ ਫਿਰੇ ਦਿਖਾਏ ਪ੍ਰਤਾਪੂ
ਮੇਰਾ ਦੁਸ਼ਮਣ ਮੇਰੇ ਹੀ ਰਾਜ ਵਿਚ ਤੇ ਮੇਰੇ ਹੀ ਸ਼ਹਿਰ ਲਾਹੌਰ ਦੇ ਵਿਚ ਆਪਣਾ ਪ੍ਰਤਾਪ ਵਿਖਾ ਕੇ ਤੁਰਿਆ ਫਿਰਦਾ ਪਾਲਕੀਆਂ ਤੇ ਸਵਾਰ ਹੋ ਕੇ ਘੁੰਮਦਾ ਫਿਰਦਾ ਚੰਦੂ ਇਸ ਤਰ੍ਹਾਂ ਸੋਚ ਕੇ ਬੜਾ ਸੜਿਆ ਕਿ ਮੇਰਾ ਦੁਸ਼ਮਣ ਆਪਣਾ ਪ੍ਰਤਾਪ ਮੇਰੇ ਹੀ ਸ਼ਹਿਰ ਚ ਵਿਖਾ ਰਿਹਾ ਹੈ
ਬਹੁਤੇ ਮਾਨਵ ਸੰਗ ਲਗਾਏ
ਕਿੰਨੇ ਬੰਦੇ ਆਪਣੇ ਨਾਲ ਟੋਰੀ ਫਿਰਦਾ ਕਿੰਨੇ ਲੋਕਾਂ ਨੂੰ ਆਪਣੇ ਨਾਲ ਟੋਰੀ ਫਿਰਦੇ ਨੇ
ਮੈਂ ਨਿਤ ਚਿੰਤਾ ਕੇ ਬਸ ਦੁਰਬਲ
ਮੈਂ ਇੱਥੇ ਨਿਤ ਚਿੰਤਾ ਕਰਕੇ ਦੁਰਬਲ ਹੋ ਰਿਹਾ ਚਿੰਤਾ ਕਰਕੇ ਮੈਂ ਰੋਜ਼ ਕਮਜ਼ੋਰ ਹੁੰਦਾ ਜਾ ਰਿਹਾ
ਇਹ ਨਿਸ਼ਚਿੰਤ ਵਿਚਰਤਾਰ ਖਾਏ
ਨਿਸ਼ਚਿੰਤ ਹੋਏ ਹੀ ਫਿਰ ਰਹੇ ਨੇ ਇਹਨਾਂ ਨੂੰ ਕਿਸੇ ਦੀ ਫਿਕਰ ਹੀ ਕੋਈ ਨਹੀਂ ਕਿਸੇ ਦੀ ਚਿੰਤਾ ਹੀ ਨਹੀਂ ਬਾਦਸ਼ਾਹ ਦੇ ਕੋਲ ਆ ਕੇ ਬੇਫਿਕਰ ਹੋਏ ਫਿਰਦੇ ਨੇ 2 ਲੱਖ ਰੁਪਈਆ ਇਹਨਾਂ ਤੇ ਦੰਡ ਲੱਗਾ ਇਹਨਾਂ ਨੂੰ ਚਿੰਤਾ ਨਹੀਂ ਇੱਥੇ ਪਾਲਕੀਆਂ ਤੇ ਸਵਾਰ ਹੋ ਕੇ ਘੁੰਮ ਰਹੇ ਨੇ ਇਹ ਨਿਸ਼ਚਿੰਤ ਹੋਏ ਫਿਰ ਰਹੇ ਨੇ ਇਹਨਾਂ ਨੂੰ ਕੋਈ ਫਿਕਰ ਨਹੀਂ ਲੱਗਦਾ
ਇੱਕ ਜੀਵਨ ਮਮ ਬੁੱਧ ਬਲ ਪੋਤਿਕ
ਕਹਿੰਦਾ ਮੇਰੇ ਜੀਵਨ ਤੇ ਤਿਰਕਾਰ ਮੇਰੀ ਬੁੱਧੀ ਦੇ ਬਲ ਤੇ ਤਿਰਕਾਰ ਜੇ ਮੈਂ ਇਹਨਾਂ ਨੂੰ ਫੜ ਨਹੀਂ ਸਕਿਆ ਮੈਂ ਇਹਨਾਂ ਨੂੰ ਬਾਦਸ਼ਾਹ ਕੋਲੋਂ ਗੁਹਾ ਨਹੀਂ ਸਕਿਆ ਕਹਿੰਦਾ ਮੇਰੇ ਜੀਵਨ ਤੇ ਤ੍ਰਿਗ ਮੇਰੀ ਬੁੱਧੀ ਦੇ ਬਲ ਤੇ ਤਿਰਕਾਰ ਹੈ
ਸਾਰੇ ਨਾ ਕੁਛ ਬੋ ਕਰੇ ਉਪਾਏ
ਉਪਾਅ ਕੀਤੇ ਪਰ ਮੇਰਾ ਕੋਈ ਉਪਾਅ ਪੂਰਾ ਨਹੀਂ ਉਤਰਿਆ ਮੇਰਾ ਕੋਈ ਯਤਨ ਖਰਾ ਨਹੀਂ ਉਤਰਿਆ ਮੇਰੇ ਸਾਰੇ ਯਤਨ ਸਾਰੇ ਉਪਾਅ ਨਿਸ਼ਫਲ ਗਏ ਹਨ
ਤੁਰਤ ਤੋਰ ਅਸਵਾਰੀ ਗਮਨਿਓ
ਇਹ ਸੋਚ ਕੇ ਚੰਦੂ ਨੇ ਬੜੀ ਛੇਤੀ ਨਾਲ ਆਪਣੀ ਸਵਾਰੀ ਕਾਹਲੀ ਨਾਲ ਟੋਰੀ ਕਹਿੰਦਾ ਛੇਤੀ ਨਾਲ ਚੱਲੋ ਹੁਣ ਇੱਥੇ ਖਲੋਵੋ ਨਾ ਇੱਥੇ ਖਲੋ ਕੇ ਦੁਸ਼ਮਣ ਦਾ ਪ੍ਰਤਾਪ ਵੇਖਦੇ ਹੋ ਛੇਤੀ ਚੱਲੋ ਏਦਾਂ ਕਹਿ ਕੇ ਚੰਦੂ ਨੇ ਆਪਣੀ ਸਵਾਰੀ ਛੇਤੀ ਨਾਲ ਟੋਰੀ
ਅੱਜ ਕਹੋ ਸੁਦ ਸ਼ਾਹ ਕੋ ਤੀਰ
ਬਸ ਅੱਜ ਬਾਦਸ਼ਾਹ ਕੋਲ ਜਾ ਕੇ ਖਬਰ ਦੇਣਾ ਇਹਨਾਂ ਦੇ ਆਉਣ ਦੀ ਕਿਉਂਕਿ ਬਾਦਸ਼ਾਹ ਤੱਕ ਤਾਂ ਹਾਲੇ ਨਾ ਦੇ ਆਉਣ ਦਾ ਪਤਾ ਹੀ ਨਹੀਂ ਲੱਗਾ ਕਿ ਇਹ ਲਾਹੌਰ ਆ ਚੁੱਕੇ ਨੇ ਬਾਦਸ਼ਾਹ ਕੋਲ ਜਾ ਕੇ ਅੱਜ ਇਹਨਾਂ ਦੇ ਆਉਣ ਦੀ ਖਬਰ ਦਿੰਦਾ ਹਾਂ
ਕਹਿ ਪਰ ਸੰਗ ਕੁਛ ਹਜਰਤ ਕੋ ਤਬ
ਇਸ ਤਰ੍ਹਾਂ ਸੋਚ ਕੇ ਚੰਦੂ ਬਾਦਸ਼ਾਹ ਜਹਾਂਗੀਰ ਕੋਲ ਆਇਆ ਜਹਾਂਗੀਰ ਬਾਦਸ਼ਾਹ ਕੋਲ ਬਹਿ ਕੇ ਪਹਿਲਾਂ ਇਹਨੇ ਕੁਝ ਹੋਰ ਗੱਲਾਂ ਛੇੜੀਆਂ ਹੋਰ ਗੱਲਾਂ ਦੇ ਪ੍ਰਕਰਣ ਛੇੜੇ
ਨਿਜ ਦਿਸ਼ ਰੁਖ ਫੇਰਿਓ ਨੇ ਪੀਰ
ਬਾਦਸ਼ਾਹ ਕੋਲ ਕੋਈ ਬਹੁਤੀ ਭੀੜ ਨਹੀਂ ਸੀ ਬਾਦਸ਼ਾਹ ਇਕੱਲਾ ਹੀ ਬੈਠਾ ਸੀ ਚੰਦੂ ਕੋਲ ਗਿਆ ਇਹਨੇ ਵੇਖਿਆ ਕਿ ਬਾਦਸ਼ਾਹ ਦਾ ਰੁੱਖ ਮੇਰੇ ਵੱਲ ਹੈ ਮੇਰੇ ਵੱਲ ਧਿਆਨ ਕਰਕੇ ਵੇਖ ਰਿਹਾ
ਪਰ ਜੋੜੇ ਉਚਰਤ ਦੁਰ ਮਤ ਕੋ
ਹੱਥ ਜੋੜੇ ਤੇ ਆਪਣੀ ਭੈੜੀ ਤੇ ਖੋਟੀ ਮਤ ਵਿਚ ਜਿਹੜਾ ਖਿਆਲ ਆਇਆ ਉਹ ਖਿਆਲ ਪ੍ਰਗਟ ਕਰਨ ਵਾਸਤੇ ਚੰਦੂ ਪਾਪੀ ਬੋਲਿਆ ਜਹਾਂਗੀਰ ਨੂੰ ਕਹਿਣ ਲੱਗਾ
ਅਬ ਆਇਓ ਪੁਰ ਸਿੱਖਨ ਪੀਰ
ਬਾਦਸ਼ਾਹ ਸਲਾਮਤ ਜਿਹੜਾ ਸਿੱਖਾਂ ਦਾ ਪੀਰ ਹੈ ਨਾ ਉਹ ਆਪਣੇ ਨਗਰ ਵਿਚ ਆਇਆ ਹੋਇਆ ਲਾਹੌਰ ਸ਼ਹਿਰ ਵਿਚ ਸਿੱਖਾਂ ਦੇ ਪੀਰ ਗੁਰੂ ਅਰਜਨ ਸਾਹਿਬ اپنے نگر لاہور شہر وچ آئے ہوئے نے، اج ہی میں انہاں دی پالکی ویکھی ہے۔
تم ٹگ آون پرو نہ اب پیر،
دیکھو جی انہاں نو ایتھے آیا نو کئی دن ہو گئے نے لاہور آیا نو، تے حالے تک بھی ویکھو تواڈے تک نہیں پہنچے بادشاہ، وہ تیرے تک انہاں نے حالے پہنچ نہیں کیتی، کنے نڈر نے کہ تیرے شہر وچ آ کے بھی تیرا ڈر نہیں منیا انہاں نے، تے حالے تک تیرے تک آ کے تینو ملے نہیں۔
پجواوت پائے
سکھاں کولوں اپنی پوجا کروا رہے نے، لوکاں کولوں اپنے چرن پجوا رہے نے، ہزاراں لوگ آ کے انہاں نو روز متھا ٹیک رہے نے۔
نت پرت تھن ان گت آمدن،
نت پرتی انہاں کول ان گنت آمدن آؤندی ہے، ان گنت روپیہ گرو ارجن صاحب کول روز آ رہا ہے۔
تنی پیو اڑ گرب ودھائے،
بڑے تنی ہوئے پھر دے نے، بڑے تنوان ہوئے پھر دے نے، جس کر کے انہاں دے من چ بڑی ہومے ہے، انہاں دے من چ بڑا بھاری ہنکار ہے۔
دوئے لاکھ کو دنڈ لکھے کیا،
دو لاکھ روپیے دا دنڈ تسی لایا ہے گرو جی تے، او کی سمجھدے نے دو لاکھ نو، دو لاکھ کی ہے انہاں دے سامنے، او تا بڑے تنی نے، انہاں نو اپنے تن دا مان ہی بڑا ہنکار ہی بڑا ہے، او دو لاکھ روپیے دنڈ نو پلا کی سمجھ دے نے۔
تت چن لے دے ہو اس تھائے،
انہاں نو اتھے بلاؤ اپنے کول، میں تت چن ہنے تانوں او دو لاکھ روپیہ گرو جی کول دوا دندا ہاں۔
آپ سفارش کو نہ سنیے،
کسے دی سفارش نہ سنی، اے نہ ہوئے کہ گرو جی تیرے کول آن تے تو کسے دی سفارش سن کے انہاں نوں چھڑ دیں، کسے دی سفارش نہیں سننی بادشاہ تو۔
تو تسکر رکھے نہ ڈر پائے،
کسے دی سفارش نہ سنے گا تائی وہ ڈرن گے نا، تے تیرا ڈر مان کے پھر وہ اپنے کول چور نہیں رکھن لگے، تے جے تو سفارش سن کے کسے دی انہاں نوں چھڑ دتا تے پھر انہاں نے تھوڑی ڈرنا ہے، پھر تا ہور چوراں نوں اپنے کول رکھیا کرن گے، اس کر کے تو کسے دی سفارش نہ سنی، کیونکہ جے تو سفارش سنی تے انہاں نے اپنے کولوں چوراں نوں نہیں کڈنا، چور رکھنے نہیں چھڈنے۔
سکی بسے گو دیش پور سب،
بادشاہ جے تو انہاں نوں دنڈ دےوے بنا کسے سفارش تو، تے تیرا سارا دیش بڑے سکھ نال وسے گا، تیرے سارے دیش وچ سکھ ہی سکھ برتے گا۔
کرو بلاون تو چل آئے،
انہاں نوں تسی بلاؤ اپنے کول تے او تواڈے کول چل کے آن، تاں جو ساری گل بات انہاں نال کیتی جا سکے۔
نت سکھن تے لے کر تن کو،
تاکہ تے ایسا نہ ہوئے کہ گرو ارجن صاحب ایتھے اپنے سکھاں کولو پیسہ اگرا کے، کتھے پیسہ اگرا رہے نے روز، سکھ انہاں نوں پیسہ بھیٹ کردے نے، کتے ایسا نہ ہوئے کہ او ایتھوں اپنے سکھاں کولو تن اگرا کر کے
اپنی پوری پرویش جائے،
واپس سری امرتسر اپنی نگری تے جا کے پرویش کر جنا، آپاں ویکھدے ہی رہ جائیے، تے ایسا نہ ہوئے کہ گرو ارجن صاحب ایتھوں لوکاں کولو پیسہ اکٹھا کرن تے پیسہ اکٹھا کر کے واپس سری امرتسر صاحب چلے جان۔
نرپے ہوئے تم تے تو راکھیو،
بادشاہ کنی دلیری گرو ارجن صاحب نے کنی ودیکی کیتی ہے، پہلا تیرا ڈر دی منیا، تیرے تو نرخوف ہو کے، تیرے تو نڈر ہو کر کے،
سہجادا دیش جو نت سائے،
تیرے پتر سہجادے خسرو نو اپنے کول پناہ دتی جنو تو اپنے دیش چوں کڈیا سی، تیرا باغی ہوئے، تیرے تو باغی ہو کے نکلیا ہوئے تیرا پتر، تیرا حکم ہوئے سارے ہندوستان وچ کہ کوئی نو اپنے کول نہ رکھے، تے پھر بھی تیرے تو نڈر ہو کے ویکھو گرو ارجن صاحب نے تیرے سہجادے خسرو نو اپنے کول رکھ کے اونوں پناہ دتی، اونوں لنگر پرشادا چکایا ہے۔
پائے تدارک تو چت سمجھے،
اس کر کے بادشاہ سلامت گرو ارجن صاحب نو دنڈ ضرور دینا چاہیے، جے انہاں نو دنڈ دیوانگے تاں انہاں نو اے ساری گل سمجھ وچ پوے گی کہ میں کی دوش کیتا ہے، کی اپرادھ کیتا ہے۔
شاہ اوگیا ام دکھ دائے،
پتا لگے گا کہ بادشاہ دا نرادر کیتیا ایدہ دکھ دائی ہوندہ ہے، جے تو انہاں نو دنڈ دےوے گا تا ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਕਿ ਬਾਦਸ਼ਾਹ ਦਾ ਕੀਤਾ ਹੋਇਆ ਨਿਰਾਦਰ ਦੁਖਦਾਈ ਹੁੰਦਾ ਹੈ, ਸ਼ਾਹ ਦਾ ਕੀਤਾ ਹੋਇਆ ਨਿਰਾਦਰ ਦੁਖਦਾਈ ਹੁੰਦਾ ਹੈ।
ਇੱਕ ਦੋਏ ਅਪਰ ਸ਼ਾਹ ਕੇ ਨਿਕਟੀ,
ਇਹਦਾ ਚੰਦੂ ਬੋਲਿਆ ਤੇ ਇੱਥੇ ਦੋ ਚਾਰ ਹੋਰ ਵੀ ਬੈਠੇ ਸੀ ਚੰਦੂ ਦੀ ਮੱਤ ਵਰਗੇ, ਜਿਨ੍ਹਾਂ ਨੂੰ ਚੰਦੂ ਨੇ ਪੈਸਾ ਧਨ ਦੇ ਕੇ ਆਪਣੇ ਵੱਲ ਦੀ ਗੱਲ ਕਰਨ ਵਾਸਤੇ ਪ੍ਰੇਰਿਆ ਹੋਇਆ ਸੀ ਕਿ ਜਦੋਂ ਮੈਂ ਗੱਲ ਕਰਾਂ ਤੁਸੀਂ ਮੇਰੀ ਗੱਲ ਚ ਹਾਮੀ ਭਰਨੀ ਹੈ। ਉਹ ਜਿਹੜੇ ਦੋ ਚਾਰ ਹੋਰ ਅਹਿਲਕਾਰ ਬੈਠੇ ਸੀ ਬਾਦਸ਼ਾਹ ਦੇ ਕੋਲ, ਉਹ ਵੀ ਕੋਲੋਂ ਬੋਲ ਪਏ ਕਹਿਣ ਲੱਗੇ,
ਸੋ ਉਮਰਾਵ ਕਹਿਣ ਤਬ ਲਾਗੇ,
ਉਮਰਾਵ ਸਨ ਉਹ ਬੋਲੇ ਉਹ ਕਹਿਣ ਲੱਗੇ,
ਚੰਦੂ ਸ਼ਾਹ ਸੁਮਤ ਅਧਿਕਾਰੇ,
ਕਹਿਣ ਲੱਗੇ ਬਾਦਸ਼ਾਹ ਸਲਾਮਤ, ਦੀਵਾਨ ਚੰਦੂ ਬੜਾ ਸਿਆਣਾ ਹੈ, ਇਹ ਬੜਾ ਸੁਮਤ ਵਾਲਾ, ਇਹ ਬੜੀ ਸਮਝ ਵਾਲਾ ਹੈ, ਬੜਾ ਪੁਰਾਣਾ ਦੀਵਾਨ ਹੈ ਬਾਦਸ਼ਾਹੀ ਘਰਾਣੇ ਦਾ।
ਦੇਸ਼ ਦੁਖੀ ਦਿੱਖ ਦੁੱਖ ਲਖੇ ਉਰ,
ਜਦੋਂ ਵੇਖਿਆ ਚੰਦੂ ਨੇ ਕਿ ਦੇਸ਼ ਦੁਖੀ ਹੈ ਤੇ ਦੇਸ਼ ਨੂੰ ਦੁਖੀ ਹੋਇਆ ਜਾਣ ਕੇ ਇਹਨੇ ਵੇਖਿਆ ਕਿ ਬੜਾ ਵੱਡਾ ਦੋਸ਼ ਹੈ,
ਬਾਰ ਬਾਰ ਸੋ ਅਰਜ ਕਰਾਏ,
ਦੇਸ਼ ਦਾ ਦੁੱਖ ਵੇਖ ਕੇ ਤੁਹਾਨੂੰ ਬਾਰ ਬਾਰ ਅਰਜ ਕਰ ਰਿਹਾ, ਨਹੀਂ ਤਾਂ ਚੰਦੂ ਨੇ ਕੀ ਲੈਣਾ ਗੁਰੂ ਜੀ ਕੋਲੋਂ। ਇਹ ਬਾਰ ਬਾਰ ਦੇਸ਼ ਨੂੰ ਦੁਖੀ ਹੋਇਆ ਵੇਖ ਕੇ ਕਿ ਦੇਸ਼ ਬੜਾ ਦੁਖੀ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਨੇ ਬੜੇ ਚੋਰ ਇੱਥੇ ਰੱਖੇ ਹੋਏ ਨੇ, ਉਹ ਚੋਰੀਆਂ ਕਰਦੇ ਨੇ, ਧਾੜਾਂ ਮਾਰਦੇ ਨੇ, ਤੇ ਇਸ ਕਰਕੇ ਲੋਕਾਂ ਨੂੰ ਦੁਖੀ ਹੋਇਆ ਵੇਖ ਕੇ ਚੰਦੂ ਤੁਹਾਨੂੰ ਬਾਰ ਬਾਰ ਅਰਜ ਕਰ ਰਿਹਾ।
ਆਪ ਹਦੂਰ ਕਾਰ ਨਿਆਰੋ,
ਪਾਤਸ਼ਾਹ ਸਲਾਮਤ, ਤੁਸੀਂ ਗੁਰੂ ਅਰਜਨ ਸਾਹਿਬ ਨੂੰ ਆਪਣੇ ਕੋਲ ਸੱਦੋ ਔਰ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਵੇਖੋ,
ਕਹੋ ਨਾ ਕੁਛ ਮਦ ਪੂਛ ਖੁਦਾਏ,
ਉਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਕੁਝ ਉਹਨਾਂ ਨੂੰ ਔਖਾ ਭਾਰਾ ਕਹਿਣਾ, ਤੁਸੀਂ ਬਸ ਉਹਨਾਂ ਨੂੰ ਆਪਣੇ ਕੋਲ ਬੁਲਾ ਲਓ ਤੇ ਕੋਲ ਬੁਲਾ ਕੇ ਉਹਨਾਂ ਕੋਲੋਂ ਖੁਦਾ ਦਾ ਰਸਤਾ ਪੁੱਛੋ।
ਦੰਡ ਦੀਵਾਨ ਸਲੇ ਨਿਬੇਰੇ,
ਜਿਹੜਾ ਦੰਡ ਲੈਣਾ 2 ਲੱਖ ਰੁਪਈਆ ਉਹ ਦੀਵਾਨ ਆਪੇ ਲੈ ਲੇਗਾ, ਤੁਸੀਂ ਨਹੀਂ ਕੁਝ ਕਹਿਣਾ, ਤੁਸੀਂ ਸਿਰਫ ਆਪਣੇ ਕੋਲ ਸੱਦ ਲਓ, ਆਪਣੇ ਕੋਲ ਬੁਲਾ ਕੇ ਬਸ ਉਹਨਾਂ ਨੂੰ ਪੁੱਛੋ ਖੁਦਾ ਦਾ ਰਸਤਾ ਕੀ ਹੈ, ਤੇ ਬਾਕੀ ਜਿਹੜਾ 2 ਲੱਖ ਰੁਪਈਆ ਦੰਡ ਲੈਣਾ ਹੈ ਉਹ ਦੀਵਾਨ ਚੰਦੂ ਆਪੇ ਲੈ ਲੇਗਾ, ਉਹ ਇਹਨਾਂ ਦੇ ਹਵਾਲੇ ਕਰ ਦਿਆ ਜੇ ਗੁਰੂ ਅਰਜਨ ਸਾਹਿਬ ਨੂੰ, ਉਹ ਆਪੇ 2 ਲੱਖ ਰੁਪਈਆ ਦੰਡ ਜਿਹੜਾ ਲੈ ਕੇ ਬਾਦਸ਼ਾਹ ਤੈਨੂੰ ਪਹੁੰਚਾ ਦੇਵੇਗਾ।
ਆਪ ਦੋਸ਼ ਤੇ ਸੰਕਟ ਜੈ,
ਜੇ ਤੁਸੀਂ ਆਪ ਇਸ ਦੋਸ਼ ਤੋਂ ਮਨ ਚ ਸ਼ੰਕਾ ਰੱਖਦੇ ਹੋ ਸੰਗਦੇ ਹੋ ਤੇ ਤੁਸੀਂ ਸਿਰਫ ਗੁਰੂ ਅਰਜਨ ਸਾਹਿਬ ਨੂੰ ਆਪਣੇ ਕੋਲ ਸੱਦ ਲਓ, ਬਾਕੀ ਦਾ ਜਿਹੜਾ ਅਗਲਾ ਕੰਮ ਹੈ ਉਹ ਦੀਵਾਨ ਚੰਦੂ ਆਪੇ ਕਰ ਲਵੇਗਾ।
ਸੁਣ ਤਿਸ ਬਾਤ ਵਿਸਰਜਨ ਕਰੀਏ,
ਗੁਰੂ ਅਰਜਨ ਸਾਹਿਬ ਦੀਆਂ ਗੱਲਾਂ ਸੁਣ ਕੇ ਬਸ ਉਹਨਾਂ ਨੂੰ ਤੋੜ ਦਿਆ ਜੇ ਇੱਕ ਵਾਰੀ,
ਤੁਮੋ ਨਾਲੇ ਪੱਲਗੇ ਬਿਦ ਏ,
ਤੁਹਾਡੇ ਸਿਰ ਤੇ ਨਹੀਂ ਕੋਈ ਦੋਸ਼ ਲੱਗਣ ਲੱਗਾ, ਤੁਹਾਡੇ ਸਿਰ ਤੇ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਲੱਗਣ ਲੱਗਾ।
ਚੰਦੂ ਅਰ ਉਮਰਾਵਨ ਰੁੱਖ ਲੱਖ,
ਜਹਾਂਗੀਰ ਨੇ ਚੰਦੂ ਤੇ ਆਪਣੇ ਜਿਹੜੇ ਅਹਿਲਕਾਰ ਅਫਸਰ ਸੀ ਉਹਨਾਂ ਦਾ ਰੁੱਖ ਜਾਣ ਕੇ ਉਹਨਾਂ ਦਾ ਸੁਭਾਅ ਵੇਖ ਕੇ,
ਸ਼ਾਹਰਦੇ ਪੀ ਚਾਹ ਕਰੇ,
ਬਾਦਸ਼ਾਹ ਦੇ ਮਨ ਚ ਵੀ ਚਾਹਨਾ ਹੋਈ ਕਿ ਜ਼ਰੂਰ ਮਿਲਣਾ ਚਾਹੀਦਾ ਗੁਰੂ ਅਰਜਨ ਸਾਹਿਬ ਨਾਲ, ਮਿਲ ਕੇ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ, ਬਾਕੀ ਦੰਡ ਲੈਣ ਵਾਲੀ ਗੱਲ ਨਹੀਂ ਕਰਦਾ। ਕਿਉਂਕਿ ਖਾਲਸਾ ਜੀ, ਇੱਥੇ ਜਹਾਂਗੀਰ ਬਾਦਸ਼ਾਹ ਨੇ ਸਾਰਾ ਕਰਨ ਕਰਾਉਣ ਵਾਲਾ ਆਪ ਹੀ ਸੀ ਜਹਾਂਗੀਰ, ਹੁਕਮ ਵੀ ਆਪ ਕਰਨ ਵਾਲਾ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਏ, ਪਰ ਇਹਨੇ ਜਿਵੇਂ ਬੰਦੂਕ ਕਿਸੇ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਈ ਦੀ ਹੈ, ਚਲਾਉਣ ਵਾਲਾ ਆਪ ਸੀ, ਮੋਢਾ ਇਹਨੇ ਦੀਵਾਨ ਚੰਦੂ ਦਾ ਵਰਤਿਆ। ਰਾਜਨੀਤਿਕ ਲੋਕ ਹਮੇਸ਼ਾ ਜਦੋਂ ਕੋਈ ਭੈੜਾ ਤੇ ਖੋਟਾ ਕੰਮ ਕਰਦੇ ਨੇ ਉਹ ਸਿੱਧੇ ਆਪ ਉਜਾਗਰ ਹੋ ਕੇ ਸਾਹਮਣੇ ਨਹੀਂ ਆਉਂਦੇ, ਕਿਸੇ ਦੇ ਰਾਹੀ ਕਿਸੇ ਦੇ ਦੁਆਰਾ ਉਹ ਕੰਮ ਕਰਦੇ ਨੇ ਤਾਂ ਜੋ ਉਨ੍ਹਾਂ ਤੇ ਸਿੱਧਾ ਕਿਸੇ ਪ੍ਰਕਾਰ ਦਾ ਬਲੇਮ ਨਾ ਲੱਗੇ, ਉਨ੍ਹਾਂ ਤੇ ਕਿਸੇ ਪ੍ਰਕਾਰ ਦਾ ਦੋਸ਼ ਨਾ ਲੱਗੇ। ਤੋ ਜਹਾਂਗੀਰ ਬਾਦਸ਼ਾਹ ਵੀ ਹੁਣ ਚਾਹੁੰਦਾ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਮੈਂ ਕੋਲ ਬੁਲਾ ਕੇ ਉਨ੍ਹਾਂ ਨੂੰ ਮਿਲਾਂ।
ਦਰਸ਼ਨ ਕਰੋ ਉਚਾਰਨ ਸੁਣੋ,
ਉਨ੍ਹਾਂ ਦੇ ਦਰਸ਼ਨ ਕਰਾਂ ਤੇ ਉਨ੍ਹਾਂ ਦੀਆਂ ਕੁਝ ਗੱਲਾਂ ਉਨ੍ਹਾਂ ਨੂੰ ਕੁਝ ਕਹਾਂ ਤੇ ਉਨ੍ਹਾਂ ਕੋਲੋਂ ਸੁਣਾ।
ਨਿੰਦਾ ਸਿਫਤੀ ਬੋਜਿਸ ਤੇ,
ਉਨ੍ਹਾਂ ਦੀ ਨਿੰਦਾ ਵੀ ਕਰਦੇ ਨੇ ਉਨ੍ਹਾਂ ਦਾ ਜਸ ਵੀ ਕਰਦੇ ਨੇ, ਮੈਂ ਮਿਲ ਕੇ ਵੇਖਦਾ ਕਿ ਉਹ ਕਿਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਨੇ।
ਨਿਕਟ ਵਜ਼ੀਰ ਖਾਨ ਕੋ ਦੇਖਿਓ,
ਜਹਾਂਗੀਰ ਬਾਦਸ਼ਾਹ ਦਾ ਇੱਕ ਵਜ਼ੀਰ ਸੀ, ਇਹਦਾ ਨਾਂ ਸੀ ਵਜ਼ੀਰ ਖਾਨ। ਇਹ ਲਾਹੌਰ ਦਾ ਹੀ ਰਹਿਣ ਵਾਲਾ ਸੀ। ਇਹ ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ। ਵਜ਼ੀਰ ਖਾਨ ਨੂੰ ਉਸ ਵੇਲੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੋਲ ਵੇਖਿਆ।
ਕਯੋ ਤਾਂ ਕੋ ਸਤਿਗੁਰ ਆਨ,
ਵਜ਼ੀਰ ਖਾਨ ਨੂੰ ਇਹਨੇ ਆਖਿਆ, ਵਜ਼ੀਰ ਖਾਨ ਏਦਾਂ ਕਰ, ਤੂੰ ਗੁਰੂ ਅਰਜਨ ਸਾਹਿਬ ਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆ। ਗੁਰੂ ਅਰਜਨ ਸਾਹਿਬ ਜੀ ਨੂੰ ਸੱਦ ਕੇ ਬੇਨਤੀ ਕਰਕੇ ਉਨ੍ਹਾਂ ਨੂੰ ਮੇਰੇ ਕੋਲ ਲੈ ਕੇ ਆ।
ਸੁਣ ਆਇਸ ਕੋ ਤਤ ਛਿਨ ਗਮਨਿਓ,
ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰ ਵਜ਼ੀਰ ਖਾਨ ਤਤ ਛਿਨ ਉਸੇ ਵੇਲੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵੱਲ ਗਿਆ।
ਜਿਸ ਥਲ ਸ਼੍ਰੀ ਅਰਜਨ ਭਗਵਾਨ,
ਜਗ੍ਹਾ ਤੇ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਸਨ, ਉਥੇ ਚੱਲ ਕੇ ਵਜ਼ੀਰ ਖਾਨ ਆਇਆ ਹੈ।
ਘਰ ਅਕੋਰ ਕੋ ਕਰੇ ਨਿਓਰਨ,
ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਭੇਟ ਕੀਤੀਆਂ ਨੇ। ਭੇਟਾਵਾਂ ਭੇਟ ਕਰਕੇ ਗੁਰੂ ਸਾਹਿਬ ਦੇ ਚਰਨਾਂ ਚ ਬੜੇ ਅਦਬ ਨਾਲ ਪਿਆਰ ਨਾਲ ਇਹਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ।
ਹੱਥ ਜੋੜ ਜੁਗ ਬੰਧਨ ਠਾਨ,
ਹੱਥ ਜੋੜ ਕੇ ਦੋਵੇਂ ਵਜ਼ੀਰ ਖਾਨ ਨੇ ਵੰਦਨਾ ਕੀਤੀ, ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਤਨ ਤਨ ਤੁਮ ਗਿਰਾ ਤਨ,
ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਧਨ ਹੋ, ਧਨ ਹੋ ਤੇ ਮਹਾਰਾਜ ਤੁਹਾਡੀ ਬਾਣੀ ਵੀ ਧਨ ਹੈ। ਵਜ਼ੀਰ ਖਾਨ ਕਹਿੰਦਾ ਮਹਾਰਾਜ ਤੁਸੀਂ ਵੀ ਧਨ ਹੋ ਤੇ ਜਿਹੜੀ ਤੁਸੀਂ ਬਾਣੀ ਆਪਣੀ ਰਸਨਾ ਤੋਂ ਉਚਾਰਦੇ ਹੋ ਤੁਹਾਡੀ ਬਾਣੀ ਵੀ ਧਨ ਹੈ।
ਜੈ ਸੁਣ ਦੁੱਖ ਤੇ ਉਪਰੇ ਪ੍ਰਾਨ,
ਮਹਾਰਾਜ ਤੁਹਾਡੀ ਇਹੋ ਜਿਹੀ ਬਾਣੀ ਜਿਸ ਨੂੰ ਸੁਣ ਕੇ ਮੇਰੇ ਦੁੱਖ ਕੱਟੇ ਗਏ ਨੇ। ਵਜ਼ੀਰ ਖਾਨ ਕਹਿੰਦਾ ਤੁਹਾਡੀ ਬਾਣੀ ਜਿਸ ਨੂੰ ਸੁਣ ਕੇ ਮੇਰੇ ਦੁੱਖ ਕੱਟੇ ਗਏ ਹਨ।
ਪਇਓ ਜਲੋਦਰ ਅਰਭੋ ਪੀਰਾ,
ਮੈਨੂੰ ਜਲੋਦਰ ਦਾ ਰੋਗ ਹੋ ਗਿਆ ਸੀ। ਵਜ਼ੀਰ ਖਾਨ ਨੂੰ ਜਲੋਦਰ ਪੇਟ ਤੇ ਪਾਣੀ ਰੁਕ ਗਿਆ ਸੀ ਇਹਦੇ। ਕਹਿੰਦਾ ਮਹਾਰਾਜ ਮੈਨੂੰ ਜਲੋਦਰ ਦਾ ਰੋਗ ਹੋ ਗਿਆ ਸੀ।
ਨਿਸਬਾਸੁਰ ਬਿਆਕੁਲਤਾ ਪਾਏ,
ਇਲਾਜ ਕਰਾਏ ਪਰ ਕੋਈ ਇਲਾਜ ਕੰਮ ਨਹੀਂ ਕੀਤਾ। ਰਾਤ ਦਿਨ ਮੈਂ ਉਸ ਰੋਗ ਕਰਕੇ ਬੜਾ ਵਿਆਕੁਲ ਤੇ ਦੁਖੀ ਹੋਇਆ।
ਹਾਏ ਹਾਏ ਕਰ ਪਰਿਓ ਪੁਕਾਰਤ,
ਉਸ ਪੀੜ ਕਰਕੇ ਹਾਏ ਹਾਏ ਆਪਣੇ ਮੂੰਹ ਮੈਂ ਉਚਾਰਨ ਕਰਦਾ ਸੀ।
ਕਿਸ ਹਕੀਮ ਤੇ ਸ਼ਾਤ ਨਾ ਆਏ,
ਵੈਦ ਕਿਸੇ ਨੀਮ ਹਕੀਮ ਕੋਲੋਂ ਮੇਰਾ ਇਲਾਜ ਨਹੀਂ ਹੋ ਸਕਿਆ, ਕਿਸੇ ਕੋਲੋਂ ਮੇਰਾ ਰੋਗ ਦੂਰ ਨਹੀਂ ਹੋ ਸਕਿਆ।
ਪਾਠ ਸੁਖ ਮਨੀ ਤੇ ਸੁਣ ਸੁਖ ਪਾਮ
ਸ੍ਰੀ। ਵਜ਼ੀਰ ਖਾਨ ਕਹਿੰਦਾ ਪਾਤਸ਼ਾਹ ਮੈਂ ਦੁਖੀ ਬੜਾ ਸੀ, ਆਪ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਮੈਂ ਕੰਨਾਂ ਨਾਲ ਸੁਣਿਆ ਤੇ ਜਦੋਂ ਸੁਖਮਣੀ ਸਾਹਿਬ ਦਾ ਪਾਠ ਸੁਣਿਆ ਤੇ ਮੈਂ ਸੁਖੀ ਹੋ ਗਿਆ। ਇਹ ਰੋਜ਼ ਦੋ ਪਾਠ ਸੁਖਮਣੀ ਸਾਹਿਬ ਦੇ ਮੁਸਲਮਾਨ ਹੋਣ ਦੇ ਬਾਵਜੂਦ ਕਰਿਆ ਕਰਦਾ ਸੀ, ਹਰ ਰੋਜ਼ ਦੋ ਪਾਠ। ਜ਼ੁਬਾਨੀ ਇਹਨੂੰ ਬਾਣੀ ਯਾਦ ਸੀ ਸੁਖਮਣੀ ਸਾਹਿਬ ਦੀ। ਕਹਿੰਦਾ ਮਹਾਰਾਜ ਸੁਖਮਣੀ ਸਾਹਿਬ ਦਾ ਪਾਠ ਸੁਣ ਕੇ ਮੇਰਾ ਰੋਗ ਕੱਟਿਆ ਗਿਆ, ਮੇਰਾ ਦੁੱਖ ਦੂਰ ਹੋਇਆ।
ਵਿਆਦ ਗਈ ਤਤਕਾਲ ਨਸਾਏ,
ਸਾਰੀ ਵਿਆਦ ਦੀ ਤਤਕਾਲ ਨਸ ਗਈ ਆਪ ਜੀ ਦੀ ਪਾਵਨ ਬਾਣੀ ਸੁਣ ਕੇ।
ਚੰਦੂ ਚਾਰੀ ਕਰਤ ਹੈ ਆਪ ਕੀ,
ਮਹਾਰਾਜ ਮੈਂ ਤੁਹਾਡੀ ਬਾਣੀ ਦਾ ਪਿਆਰਾ ਹਾਂ, ਆਪ ਜੀ ਦੀ ਬਾਣੀ ਰੋਜ਼ ਪੜ੍ਹਦਾ ਤੇ ਹੁਣ ਆਪ ਜੀ ਕੋਲ ਆਇਆ ਕਿਉਂਕਿ ਚੰਦੂ ਆਪ ਜੀ ਦੇ ਬਰ ਖਿਲਾਫ਼ ਬਾਦਸ਼ਾਹ ਕੋਲ ਚੁਗਲੀਆਂ ਕਰ ਰਿਹਾ। ਮਹਾਰਾਜ ਚੰਦੂ ਰੋਜ਼ ਆਪ ਜੀ ਦੀਆਂ ਚੁਗਲੀਆਂ ਕਰਦਾ, ਬਾਦਸ਼ਾਹ ਦੇ ਕੰਨ ਭਰਦਾ।
ਬਹੁ ਦਿਨ ਬੀਤੇ ਕਰਤੇ ਉਪਾਏ,
ਬੜੇ ਦਿਨ ਬੀਤ ਗਏ ਨੇ ਚੰਦੂ ਨੂੰ ਉਪਾਅ ਕਰਦਿਆਂ, ਕਈ ਪ੍ਰਕਾਰ ਦੀਆਂ ਜੁਗਤੀਆਂ ਕਰਦਿਆਂ।
ਬਾਰ ਬਾਰ ਸੁਣ ਸ਼ਾਹ ਵਿਚਲਦਾ,
ਬਾਰ ਬਾਰ ਸੁਣ ਕੇ ਚੰਦੂ ਕੋਲੋਂ ਚੁਗਲੀਆਂ, ਬਾਦਸ਼ਾਹ ਦਾ ਮਨ ਵੀ ਹੁਣ ਵਿਚਲਿਤ ਹੋ ਗਿਆ, ਬਾਦਸ਼ਾਹ ਦੇ ਮਨ ਤੇ ਵੀ ਹੁਣ ਪਰਦਾ ਪੈ ਗਿਆ ਤੇ ਉਹ ਹੁਣ ਤੁਹਾਨੂੰ ਆਪਣੇ ਕੋਲ ਬੁਲਾਉਣਾ ਚਾਹੁੰਦਾ ਹੈ।
ਪੁਨ ਉਮਰਾ ਵਸਾਏ ਦੀਵਾਨ,
ਬਾਦਸ਼ਾਹ ਦੇ ਹੋਰ ਵੀ ਉਮਰਾਵ ਨੇ ਜਿਹੜੇ ਹਰ ਵੇਲੇ ਬਾਦਸ਼ਾਹ ਦੀ ਜਿਹੜੇ ਚੰਦੂ ਦੀ ਮਦਦ ਕਰਦੇ ਨੇ ਔਰ ਚੰਦੂ ਦੇ ਨਾਲ ਲੱਗ ਕੇ ਆਪ ਜੀ ਦੇ ਬਰ ਖਿਲਾਫ਼ ਬਾਦਸ਼ਾਹ ਨੂੰ ਭੜਕਾਉਂਦੇ ਹਨ।
ਚਾਹੇ ਕਹਾਵਤ ਪਰਮੇ ਉਪਾਵਤ,
ਬਾਰ ਬਾਰ ਉਹਨੂੰ ਕਹਿ ਕੇ ਬਾਦਸ਼ਾਹ ਦੇ ਮਨ ਚ ਭਰਮ ਪੈਦਾ ਕਰ ਰਹੇ ਨੇ।
ਏਵ ਸੁਨਾਵਤ ਦੁਸ਼ਟ ਮਾਨ,
ਮਹਾਰਾਜ ਜੀ ਏਦਾਂ ਇਹ ਦੁਸ਼ਟ ਹਰ ਵੇਲੇ ਭਰਮ ਪਾਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਬਾਦਸ਼ਾਹ ਨੂੰ ਕਹਿੰਦੇ ਨੇ ਤੇ ਆਪ ਕੋਲੋਂ ਕਹਾਉਂਦੇ ਹਨ।
ਹਜ਼ਰਤ ਤਉ ਵਡਾਈ ਰਾਖਤ,
ਬਾਦਸ਼ਾਹ ਫਿਰ ਵੀ ਆਪ ਜੀ ਦੇ ਘਰ ਦੀ ਵਡਿਆਈ ਰੱਖਦਾ, ਗੁਰੂ ਘਰ ਦੀ ਵਡਿਆਈ ਜਾਣਦਾ।
ਸ੍ਰੀ ਨਾਨਕ ਗਾਦੀ ਪਰ ਜਾਨ,
ਜਾਣਦਾ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਦੇ ਗੁਰੂ ਅਰਜਨ ਸਾਹਿਬ।
ਕਰੇ ਹਕਾਰਨ ਦਰਸ਼ਨ ਕਾਰਨ,
ਮਹਾਰਾਜ ਜੀ ਬਾਦਸ਼ਾਹ ਨੇ ਆਪ ਜੀ ਨੂੰ ਆਪਣੇ ਕੋਲ ਬੁਲਾਇਆ ਤੁਹਾਡੇ ਦਰਸ਼ਨ ਕਰਨ ਵਾਸਤੇ, ਬਾਦਸ਼ਾਹ ਆਪ ਜੀ ਨੂੰ ਆਪਣੇ ਕੋਲ ਬੁਲਾ ਰਿਹਾ, ਸੱਦ ਰਿਹਾ।
ਬਾਤ ਸੁਣਨ ਕੀ ਚਿੱਤ ਰੁਚ ਠਾਨ,
ਮਨ ਵਿੱਚ ਤੁਹਾਡੇ ਬਚਨ ਸੁਣਨ ਦੀ ਅਭਿਲਾਖਾ ਹੈ, ਉਹ ਤੁਹਾਡੀਆਂ ਗੱਲਾਂ ਸੁਣਨਾ ਚਾਹੁੰਦਾ ਹੈ।
ਪਟਿਓ ਆਪ ਟਿਗ ਮੈਂ ਚਲੇ ਆਇਓ,
ਬਾਦਸ਼ਾਹ ਨੇ ਆਪ ਜੀ ਕੋਲ ਭੇਜਿਆ ਇਸ ਕਰਕੇ ਮੈਂ ਆਪ ਜੀ ਕੋਲ ਚੱਲ ਕੇ ਆਇਆ ਹਾਂ। ਸਤਿਗੁਰੂ ਜੀ
ਦਿਓ ਦਰਸ਼ਨ ਕੋ ਬਿਰਦ ਕਿਰਪਾਲ,
ਮਹਾਰਾਜ ਆਪ ਜੀ ਕਿਰਪਾ ਕਰੋ, ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ। ਆਪ ਜੀ ਕਿਰਪਾ ਦੇ ਸਮੁੰਦਰ, ਚੱਲ ਕੇ ਬਾਦਸ਼ਾਹ ਨੂੰ ਜਾ ਕੇ ਦਰਸ਼ਨ ਦਿਓ, ਬਾਦਸ਼ਾਹ ਦੇ ਮਨ ਦੀ ਇੱਛਾ ਹੈ।
ਸੁਣ ਸ਼੍ਰੀ ਅਰਜਨ ਬਾਤ ਬਖਾਨੇ,
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਵਜ਼ੀਰ ਖਾਂ ਨੂੰ ਕਹਿਣ ਲੱਗੇ,
ਹਮ ਇਸ ਇਤਿਹਾਏ ਮਗ ਚਾਲ,
ਕਹਿੰਦੇ ਵਜ਼ੀਰ ਖਾਂ ਅਸੀਂ ਤਾਂ ਹੀ ਆਏ ਆ ਇੱਥੇ ਬਾਦਸ਼ਾਹ ਨੂੰ ਮਿਲਣ ਵਾਸਤੇ ਆਈਆਂ ਨੇ, ਤੇ ਸਾਡਾ ਇੱਥੇ ਆਉਣ ਦਾ ਕੋਈ ਪ੍ਰਯੋਜਨ ਨਹੀਂ, ਅਸੀਂ ਬਾਦਸ਼ਾਹ ਨੂੰ ਹੀ ਮਿਲਣ ਵਾਸਤੇ ਇੱਥੇ ਆਏ ਹਾਂ।
ਗਰਤ ਪ੍ਰਤੀਕਨ ਸਮਾਂ ਸੋ ਪਹੁੰਚਿਓ,
ਉਡੀਕ ਕਰ ਰਹੇ ਸੀ ਕਿ ਕਦੋਂ ਜਾ ਕੇ ਬਾਦਸ਼ਾਹ ਨੂੰ ਮਿਲੀਏ, ਉਹ ਹੁਣ ਸਮਾਂ ਆ ਪਹੁੰਚਿਆ, ਬਾਦਸ਼ਾਹ ਨਾਲ ਮੁਲਾਕਾਤ ਕਰਨ ਦਾ ਸਮਾਂ ਆ ਪਹੁੰਚਿਆ ਹੈ।
ਇਮ ਕਹਿ ਪਏ ਤਿਆਰ ਤਿਸ ਨਾਲ,
ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਜ਼ੀਰ ਖਾਂ ਦੇ ਨਾਲ ਚੱਲਣ ਵਾਸਤੇ ਤਿਆਰ ਹੋ ਕੇ ਚੱਲ ਪਏ।
ਚੜ ਖਾਸੇ ਪਰ ਗਮਨੇ ਸਤਿਗੁਰ,
ਪਾਲਕੀ ਚ ਸਵਾਰ ਹੋ ਕੇ ਗਏ ਪੰਜਵੇਂ ਪਾਤਸ਼ਾਹ ਮਹਾਰਾਜ, ਪਾਲਕੀ ਚ ਸਵਾਰ ਹੋ ਕੇ ਬਾਦਸ਼ਾਹ ਦੀ ਕਚਹਿਰੀ ਵੱਲ ਗਏ ਹਨ।
ਪੰਜ ਸਿੱਖ ਲੈ ਸੰਗ ਵਿਸਾਲ,
ਸਿੱਖ ਸਤਿਗੁਰਾਂ ਨੇ ਨਾਲ ਲਏ ਨੇ ਭਾਈ ਵਿਧੀ ਚੰਦ, ਜੇਠਾ ਭਾਈ ਪੈੜਾ, ਭਾਈ ਲੰਗਾਹ ਤੇ ਭਾਈ ਪੁਰਾਣਾ, ਇਹ ਪੰਜ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਸਾਹਿਬ ਵਜ਼ੀਰ ਖਾਂ ਦੇ ਨਾਲ ਚੱਲ ਪਏ ਨੇ।
ਕਰੇ ਹਜ਼ਾਰੋ ਬੰਧਨ ਮਗ ਮੈਂ,
ਸਤਿਗੁਰਾਂ ਦੀ ਸਵਾਰੀ ਗਈ ਤੇ ਰਸਤੇ ਚ ਹਜ਼ਾਰਾਂ ਸੈਂਕੜੇ ਸਿੱਖ ਸਤਿਗੁਰਾਂ ਦੀ ਸਵਾਰੀ ਲੰਘਦੀ ਜਾਣ ਕੇ ਮੱਥਾ ਟੇਕਦੇ ਨੇ, ਨਮਸਕਾਰਾਂ ਕਰਦੇ ਹਨ।
ਹਰੇ ਹੋਏ ਪਿਖ ਇਤ ਸਨਮਾਨ,
ਸਤਿਗੁਰਾਂ ਦਾ ਸਨਮਾਨ ਕਰਨ ਵਾਸਤੇ ਉੱਠ ਕੇ ਖਲੋ ਗਏ ਨੇ, ਕੋਈ ਦੁਕਾਨ ਚ ਬੈਠਾ ਉੱਠ ਕੇ ਖਲੋ ਗਏ ਨੇ, ਇਸ ਪ੍ਰਕਾਰ ਨਾਲ ਖਲੋ ਕੇ ਮਹਾਰਾਜ ਜੀ ਦਾ ਸਤਿਕਾਰ ਕਰ ਰਹੇ ਨੇ।
ਤਨ ਤਨ ਗੁਰ ਸੋ ਜਾਸੀ ਉਚਰੇ,
ਤੋ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਅਰਜਨ ਸਾਹਿਬ ਏਦਾਂ ਆਪਣੀ ਰਸਨਾ ਤੋਂ ਸਤਿਗੁਰਾਂ ਦਾ ਸੁਜਾਸ ਉਚਾਰਦੇ ਨੇ, ਮਹਾਰਾਜ ਜੀ ਦੀ ਵਡਿਆਈ ਉਚਾਰਨ ਕਰਦੇ ਹਨ।
ਸੁਨਤ ਚਲਤ ਜਸ ਤੋ ਨਿਜ ਕਾਨ,
ਇਸ ਪ੍ਰਕਾਰ ਨਾਲ ਸਤਿਗੁਰਾਂ ਦਾ ਸੁਜਾਸ ਸੁਣਦਿਆਂ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਸਾਰਾ ਰਸਤਾ ਪੰਧ ਤੈਅ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਸਭ ਸਿੱਖਾਂ ਤੇ ਕਿਰਪਾ ਕਰ ਰਹੇ ਨੇ।
ਸੁਧ ਵਜ਼ੀਰ ਖਾਂ ਕਰੀ ਅਗਾਰੀ,
ਹੁਣ ਵਜ਼ੀਰ ਖਾਂ ਨੇ ਬਾਦਸ਼ਾਹ ਕੋਲ ਪਹਿਲਾਂ ਖਬਰ ਦੇ ਦਿੱਤੀ ਗੁਰੂ ਸਾਹਿਬ ਦੇ ਆਉਣ ਦੀ ਕਿ ਸਤਿਗੁਰੂ ਜੀ ਦੀ ਸਵਾਰੀ ਆ ਰਹੀ ਹੈ।
ਪਹੁੰਚੇ ਆਏ ਗੁਰੂ ਭਗਵਾਨ,
ਆਪ ਆ ਕੇ ਬਾਦਸ਼ਾਹ ਨੂੰ ਵਜ਼ੀਰ ਖਾਂ ਨੇ ਦੱਸਿਆ ਕਿ ਬਾਦਸ਼ਾਹ ਸ੍ਰੀ ਗੁਰੂ ਭਗਵਾਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਆ ਗਏ ਹਨ।
ਉੱਚਾ ਆਸਨ ਕੈ ਡਸਵਾਇਓ,
ਪਾਤਸ਼ਾਹ ਨੇ ਸਤਿਗੁਰਾਂ ਦੇ ਸਤਿਕਾਰ ਵਾਸਤੇ ਉੱਚਾ ਆਸਨ ਡਸਵਾਇਆ, ਕਹਿੰਦਾ ਉਹਨਾਂ ਦੇ ਬੈਠਣ ਵਾਸਤੇ ਉੱਚਾ ਆਸਣ ਲਾਓ।
ਚੰਦੂ ਦੁਖਿਓ ਦੇਖ ਸਨਮਾਨ,
ਚੰਦੂ ਬੜਾ ਦੁਖਿਆ ਜਦੋਂ ਵੇਖਿਆ ਨਾ ਬਾਦਸ਼ਾਹ ਗੁਰੂ ਸਾਹਿਬ ਦਾ ਸਨਮਾਨ ਕਰ ਰਿਹਾ, ਉੱਚਾ ਆਸਣ ਮਹਾਰਾਜ ਜੀ ਦੇ ਬੈਠਣ ਲਈ ਲਵਾਇਆ,
ਵੇਖ ਕੇ ਚੰਦੂ ਬੜਾ ਦੁਖੀ ਹੋਇਆ। ਇਤਨੇ ਮੈਂ ਗੁਰ ਦਰਸ਼ਨ ਦੀਨਸ,
ਧੰਨ ਗੁਰੂ ਅਰਜਨ ਸਾਹਿਬ ਜੀ ਆ ਗਏ ਬਾਦਸ਼ਾਹ ਦੀ ਕਚਹਿਰੀ ਚ ਆ ਕੇ ਦਰਸ਼ਨ ਦਿੱਤੇ।
ਸਾਦਰ ਕਹਿ ਕਰ ਤਾਏ ਬਿਠਾਏ,
ਸਤਿਕਾਰ ਦੇ ਕੇ ਅਦਬ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾਇਆ।
ਸ਼ਾਨਮਿਓ ਗੁਰ ਕੁਸ਼ਲ ਪ੍ਰਸ਼ਨ ਕਰ,
ਬਾਦਸ਼ਾਹ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਸਤਿਗੁਰਾਂ ਨੇ ਬਾਦਸ਼ਾਹ ਦੀ ਕੁਸ਼ਲ ਪ੍ਰਸੰਨਤਾ ਪੁੱਛੀ ਹੈ।
ਹੇਰ ਹੇਰ ਸਭ ਸੀਸ ਨਿਵਾਏ,
ਸਭ ਦਾ ਪ੍ਰਤਾਪ ਤੇ ਜ਼ਾਹੂ ਜ਼ਲਾਲ ਇਤਨਾ ਕਿ ਜਿਹੜਾ ਵੀ ਵੇਖਦਾ ਵੇਖ ਕੇ ਸਤਿਗੁਰਾਂ ਅੱਗੇ ਸੀਸ ਝੁੱਕ ਪੈਂਦਾ। ਬਾਦਸ਼ਾਹ ਦੀ ਕਚਹਿਰੀ ਚ ਜਿੰਨੇ ਨਾਇਬ ਅਫਸਰ ਬੈਠੇ ਸਨ ਸਭ ਦੇ ਸਿਰ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਝੁੱਕ ਗਏ।
ਪੁਨ ਹਜ਼ਰਤ ਨੇ ਪੂਜਨ ਕੀਨੇ,
ਬਾਦਸ਼ਾਹ ਜਹਾਂਗੀਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਨਾਲ ਸਵਾਲ ਜਵਾਬ ਕਰਨ ਲੱਗਾ। ਬਾਦਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗਾ,
ਹਿੰਦੂ ਤੁਰਤ ਜੇ ਪਾਦ ਵਧਾਏ,
ਲੱਗਾ ਜੀ ਆ ਜਿਹੜੇ ਹਿੰਦੂ ਤੇ ਮੁਸਲਮਾਨ ਨੇ ਆਪਸ ਵਿਚ ਇਕ ਦੂਜੇ ਨਾਲ ਪੱਖਵਾਦ ਕਰਕੇ ਲੜਦੇ ਨੇ, ਪੱਖਵਾਦ ਕਰਕੇ ਝਗੜਾ ਕਰਦੇ ਨੇ।
ਨਿਜ ਨਿਜ ਕੋ ਮਾਨੇ ਅਮਦੀਰਦ,
ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਹਿੰਦੂ ਕਹਿੰਦੇ ਨੇ ਅਸੀਂ ਵੱਡੇ ਆ, ਮੁਸਲਮਾਨ ਕਹਿੰਦੇ ਨੇ ਅਸੀਂ ਵੱਡੇ ਆ, ਇਹਦਾ ਆਪਣੇ ਆਪ ਨੂੰ ਇਹ ਦੀਰਘ ਕਰਕੇ ਮੰਨਦੇ ਨੇ। ਇਸ ਪੱਖਵਾਦ ਵਿਚ ਹਿੰਦੂ ਮੁਸਲਮਾਨ ਉਲਝੇ ਹੋਏ ਨੇ।
ਕਹੇ ਪਿਸਤ ਇਕ ਦੋ ਜਿਤ ਜਾਏ,
ਹਿੰਦੂ ਕਹਿੰਦੇ ਨੇ ਅਸੀਂ ਸਵਰਗਾਂ ਨੂੰ ਜਾਵਾਂਗੇ, ਮੁਸਲਮਾਨ ਕਹਿੰਦੇ ਨੇ ਅਸੀਂ ਬਹਿਸ਼ਤ ਨੂੰ ਜਾਵਾਂਗੇ। ਏਦਾਂ ਉਹ ਆਪਸ ਵਿਚ ਇਕ ਦੂਜੇ ਨਾਲ ਪੱਖਵਾਦ ਕਰਦਿਆਂ ਗੱਲ ਕਰਦੇ ਨੇ।
ਦੋਨੋ ਮੈਂ ਕੋ ਸਾਹਿਬ ਜਾਣੇ,
ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਦੋਹਾਂ ਚੋਂ ਵੱਡਾ ਕੌਣ ਹੈ, ਹਿੰਦੂ ਵੱਡੇ ਨੇ ਜਾਂ ਮੁਸਲਮਾਨ ਵੱਡੇ ਨੇ। ਉਦਾਂ ਤਾਂ ਆਪਸ ਵਿਚ ਆਪਣੇ ਆਪ ਨੂੰ ਵੱਡਾ ਕਹਿੰਦੇ ਨੇ, ਮੁਸਲਮਾਨ ਆਪਣੇ ਆਪ ਨੂੰ ਕਹਿੰਦੇ, ਹਿੰਦੂ ਆਪ ਨੂੰ ਕਹਿੰਦੇ ਨੇ। ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਵੀ ਪੁੱਛਿਆ ਸੀ ਨਾ ਕਿ ਹਿੰਦੂ ਵੱਡਾ ਕਿ ਮੁਸਲਮਾਨ ਹੋਏ, ਮਹਾਰਾਜ ਗੁਰੂ ਨਾਨਕ ਸਾਹਿਬ ਕੋਲ ਵੀ ਇਹ ਸਵਾਲ ਕਾਜ਼ੀਆਂ ਨੇ ਕੀਤਾ ਸੀ, ਪੀਰਾਂ ਨੇ ਕੀਤਾ ਸੀ, ਤੇ ਗੁਰੂ ਅਰਜਨ ਸਾਹਿਬ ਨੂੰ ਵੀ ਜਹਾਂਗੀਰ ਪੁੱਛਦਾ, ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਇਹਨਾਂ ਦੋਹਾਂ ਚੋਂ ਸਾਹਿਬ ਕੌਣ ਹੈ।
ਕਿਸ ਪਰ ਕਰੁਣਾ ਕਰੇ ਖੁਦਾਏ,
ਆਦੀ ਕਰੁਣਾ ਕਿਹਦੇ ਤੇ ਹੁੰਦੀ ਹੈ, ਮੁਸਲਮਾਨਾਂ ਤੇ ਜਾਂ ਹਿੰਦੂਆਂ ਤੇ? ਉਹ ਆਪਣੀ ਕਿਰਪਾ ਕਰਦਾ ਹੈ।
ਕੌਣ ਸੱਚ ਕਹੇ ਕੂੜ ਕਹੇ ਕੋ,
ਸੱਚ ਕੌਣ ਕਹਿੰਦਾ ਤੇ ਝੂਠ ਕੌਣ ਕਹਿੰਦਾ ਹੈ?
ਇਹ ਸੰਸਾ ਮੇਰੇ ਮਨ ਆਏ,
ਸੰਸਾ ਮੇਰੇ ਮਨ ਚ ਉੱਠਦਾ, ਇਹ ਸੰਦੇਹ ਮੇਰੇ ਮਨ ਚ ਪੈਦਾ ਹੁੰਦਾ ਹੈ।
ਉੱਤਰ ਦਿਓ ਪੀਰ ਤੁਮ ਦੀਰਦ,
ਤੁਸੀਂ ਬੜੇ ਵੱਡੇ ਪੀਰ ਹੋ, ਕਿਰਪਾ ਕਰਕੇ ਮੈਨੂੰ ਜਵਾਬ ਦਿਓ ਤੇ ਜਵਾਬ ਦੇ ਕੇ ਮੇਰਾ ਸੰਸਾ ਦੂਰ ਕਰੋ, ਮੇਰੇ ਮਨ ਦਾ ਸੰਦੇਹ ਦੂਰ ਕਰੋ।
ਜਿਸ ਤੇ ਮਮਕਾ ਤਰੋਏ ਜਾਏ,
ਨਾਲ ਮੇਰੇ ਮਨ ਦੀ ਤਸੱਲੀ ਹੋ ਜਾਏ, ਮੇਰਾ ਮਨ ਜਿਹੜਾ ਹੈ ਇਹ ਪੂਰਨ ਤੌਰ ਤੇ ਤਸੱਲੀ ਹਿਰਦੇ ਨੂੰ ਮਨ ਨੂੰ ਹੋ ਜਾਏ, ਜੇ ਗੁਰੂ ਜੀ ਨੇ ਜੋ ਕਿਹਾ ਬਿਲਕੁਲ ਸਹੀ ਕਿਹਾ, ਮੈਂ ਇਹ ਸਮਝ ਲਵਾਂ।
ਸੁਨ ਹਜ਼ਰਤ ਤੇ ਸਤਿਗੁਰ ਅਰਜਨ,
ਬਾਦਸ਼ਾਹ ਕੋਲੋਂ ਸਤਿਗੁਰਾਂ ਨੇ ਇਹ ਬਚਨ ਸੁਣੇ।
ਕਹਿ ਜਵਾਬ ਕੋ ਸ਼ਬਦ ਸੁਣਾਏ,
ਸਵਾਲ ਸੁਣ ਕੇ ਗੁਰੂ ਅਰਜਨ ਸਾਹਿਬ ਨੇ ਜਵਾਬ ਦਿੱਤਾ। ਜਵਾਬ ਦੇਣ ਵਾਸਤੇ ਮਹਾਰਾਜ ਜੀ ਨੇ ਇੱਕ ਪਾਵਨ ਤੇ ਪਵਿੱਤਰ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਬਾਦਸ਼ਾਹ ਦੀ ਕਚਹਿਰੀ ਚ ਉਚਾਰਨ ਕੀਤਾ।
ਸ਼੍ਰੀ ਮੁਖ ਵਾਕ ਰਾਮ ਕਲੀ ਮਹਲਾ ਪੰਜਵਾਂ,
ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਰਾਮ ਕਲੀ ਰਾਗ ਵਿਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਕੇ ਬਾਦਸ਼ਾਹ ਨੂੰ ਜਵਾਬ ਦਿੱਤਾ ਤੇ ਕਹਿਣ ਲੱਗੇ,
ਕੋਈ ਬੋਲੇ ਰਾਮ ਰਾਮ ਕੋਈ ਖੁਦਾਏ।
ਕਹਿਣ ਲੱਗੇ ਬਾਦਸ਼ਾਹ, ਅਸੀਂ ਦੋਵੇਂ ਪੱਖ ਦੂਰ ਕਰ ਦਿੱਤੇ ਨੇ, ਅਸੀਂ ਦੋਹਾਂ ਦੀ ਗੱਲ ਕਰਦੇ ਹਾਂ ਕਿ ਕੋਈ ਤਾਂ ਉਸ ਪਰਮੇਸ਼ਰ ਨੂੰ ਰਾਮ ਰਾਮ ਕਹਿ ਕੇ ਸਲਾਉਂਦਾ, ਹਿੰਦੂ ਵੀਰ ਰਾਮ ਰਾਮ ਕਹਿੰਦੇ ਨੇ, اسے رام نو مسلمان خدا خدا کہہ کے لاؤندے ہن سلاؤندے ہن. کوئی رام رام کہہ رہا ہے, کوئی خدا خدا کہہ رہا ہے, جپتا اسے نو رہے نے, نہ ہی بدلے نے. رام دا ارتھ بھی ہے رمیا ہوا خود, تے خدا دا بھی ارتھ ہے جڑا خود آپ ہی ہے. اس کر کے کوئی انہوں رام رام کہہ کے صلاح رہا ہے, تے کوئی انہوں خدا کہہ کے آراد رہا ہے.
کوئی سیو گسیا کوئی الارے,
انہوں گسیا کہہ کے سیو رہا ہے, تے کوئی انہوں یا اللہ اللہ ہو کہہ کے آراد رہا ہے. کوئی گسیا کہہ کے آراد رہا ہے, تے کوئی اللہ اللہ کہہ کے آراد رہا ہے.
کارن کرن کریم,
کرن کارن کریم کرپا کرن والا وہ آپ ہی ہے.
کرپا تار رحیم,
کرپا تار کے سارے تے کرپا تارن والا ہن ہندو کہندے نے وہ کرپا کردا ہے, مسلمان کہندے نے رحیم رحم کردا ہے. ہن رحم کرنا تے کرپا کرنا دوہاں دا ارتھ تاں اکو ہی ہے نا. ہندو کہندے وہ کرپا دھار رہا ہے, تے مسلمان کہندے نے وہ رحیم ہے رحم کر رہا ہے.
رہاؤ کوئی ناوے تیرت کوئی حج جائے,
تیرتھاں تے جا کے نہا رہا ہے وہ بھی پرمیشر نو یاد رہے نے. تے ہن مسلمان حج کردے نے وہ بھی تیرتھ حج وہ تیرتھ نو حج کہہ دیندے نے. کبے کابے دی مکے دی زیارت واسطے جدو جاندے نے حج کہندے نے. کہندے ہن کوئی تیرتھاں تے جا رہا ہے تے کوئی حج نو جا رہا ہے.
کوئی کرے پوجا کوئی سر نوائے,
کوئی دا مطلب ہے کہ کوئی ہندو ویر جڑے نے وہ پوجا کر رہے نے, تے کوئی جڑے مسلمان نے وہ اپنا سر دبا کے نماز ادا کر رہے نے. پوجا دوہاں دا طریقہ وکھو وکھر ہے, پر جدی پوجا کر رہے نے وہ اکو اکال پرکھ پرمیشر ہے, دو نہیں ہے. ونڈے ہوئے نے مہاراج کہندے انہاں نے, پر پرمیشر ونڈیا نہیں جا سکدا. کوئی اُدی پوجا کر کے کہہ رہا ہے کہ اسی پوجا کر رہے ہیں, کوئی اُنو سیس دبا رہا ہے تے وہ کہندے اسی سجدہ کر رہے ہاں. مسلمان کہندے اسی سجدہ کر رہے ہیں, ہندو کہندے نے اسی پوجا کر رہے ہاں.
کوئی پڑے بید کوئی کتیب,
کوئی وید پڑھ رہے نے, ہندو ویر وید پڑھ دے, انہاں دے دھرم گرنتھ نے وید, تے مسلماناں دے دھرم گرنتھ نے کتیب, چار کتیباں نے, وہ کتیباں پڑھ رہے نے, انجیل پڑھ رہے نے, بائبل قرآن توریت پڑھ رہے نے, تے چار وید پڑھ رہے نے ہندو. کوئی وید پڑھ رہے نے تے کوئی کتیباں دا پاٹھ کر رہا ہے.
کوئی اوڈے نیل کوئی سپید,
کوئی اپنے تن تے نیلے رنگ دا کپڑا اوڑدا تے کہندے نے ساڈا رنگ نیلا ہے. مسلمان نیلے رنگ دے کپڑے اوڑدے نے, وہ کہندے ساڈے پیراں دا رنگ ہے نیلا. سفید چٹا رنگ جڑا ہے وہ ہندو ویر چٹے رنگ دی دھوتی لاؤں دے, چٹے رنگ دی چادر دی بکل مار دے, وہ کہندے ساڈا سفید چٹا رنگ ہے. ہے تا کہندے سارے رنگ ہی پرمیشر دے, پر انہاں نے فرق بنایا ہویا اپنی پوجا وچ, بھید پایا ہویا ہے. اصل وچ کوئی فرق نہیں ہے.
کوئی کہے ترک کوئی کہے ہندو,
کہہ جی یہ ترک نے تے کوئی کہہ رہا جی یہ ہندو نے, پر اصل وچ ہین بندے ہی سارے, پاوے مسلمان نے تے پاوے ہندو نے, ہین تا بندے ہی نا. مہاراج گرو کلگی دھر بھی کہندے ہندو ترک کو راف جی مام صافی, مانس کی جات سب ایک پہچان وہ. گرو گرنتھ صاحب دا سدھانت ہے, اول اللہ نور اپایا قدرت کے سب بندے, ایک نور تے سب جگ اپجیا کون پلے کو مندے. ایکو نور تو پیدا ہوئے نے سارے, کینو ماڑا کہیے کینو چنگا کہیے. مہاراج جی گرو نانک صاحب نے جڑے بچن کہے سن کہ شبھ املا باجو دونوں روئی, ਜੇ ਚੰਗੇ ਅਮਲ ਨਹੀਂ ਤੇ ਦੋਵੇਂ ਹੀ ਰੋਣਗੇ, ਭਾਵੇਂ ਹਿੰਦੂ ਨੇ ਤੇ ਭਾਵੇਂ ਮੁਸਲਮਾਨ ਨੇ। ਇਸ ਕਰਕੇ ਕੋਈ ਤੁਰਕ ਕਹਿ ਰਿਹਾ ਤੇ ਕੋਈ ਹਿੰਦੂ ਕਹਿ ਰਿਹਾ, ਅਸਲ ਵਿਚ ਹੈਣ ਬੰਦੇ ਹੀ, ਇਕ ਹੈ ਨੈਣ ਇਕ ਹੈ ਕਾਨ, ਖਾਕ ਬਾਕ ਆਤਿਸ਼ ਆਪ ਕੋ ਰਲਾਓ ਹੈ। ਗੁਰੂ ਕਲਗੀਧਰ ਕਹਿੰਦੇ ਇਕੋ ਜਿਹੀਆਂ ਅੱਖਾਂ, ਇਕੋ ਜੇ ਕੰਨ, ਇਕੋ ਜਿਹੀਆਂ ਨੱਕਾਂ, ਇਕੋ ਜੇ ਮੂੰਹ, ਇਕੋ ਜਿਹੀਆਂ ਸਰੀਰ ਦੀਆਂ ਇੰਦਰੀਆਂ। ਕਹਿੰਦੇ ਵੇਖਣ ਵਿਚ ਤਾਂ ਪਰਮੇਸ਼ਰ ਨੇ ਫਰਕ ਨਹੀਂ ਪਾਇਆ ਤੇ ਭਾਈ ਤੂੰ ਕਿਉਂ ਫਰਕ ਪਾਉਣਾ। ਇਸ ਕਰਕੇ ਕੋਈ ਹਿੰਦੂ ਕਹਿ ਰਿਹਾ ਤੇ ਕੋਈ ਤੁਰਕ ਕਹਿ ਰਿਹਾ।
ਕੋਈ ਬਾਚੈ ਪਿਸਤ ਕੋਈ ਸੁਰਗਿੰਦੋ,
ਮੁਸਲਮਾਨੋ ਕਹਿੰਦੇ ਅਸੀਂ ਬਹਿਸ਼ਤ ਜਾਵਾਂਗੇ, ਬਹਿਸ਼ਤ ਪਿਸਤ ਕਹਿੰਦੇ ਨੇ ਬਹਿਸ਼ਤ ਨੂੰ, ਅਸੀਂ ਬਹਿਸ਼ਤ ਜਾਵਾਂਗੇ। ਤੇ ਜਿਹੜੇ ਹਿੰਦੂ ਨੇ ਉਹ ਕਹਿੰਦੇ ਅਸੀਂ ਸੁਰਗ ਨੂੰ ਜਾਵਾਂਗੇ। ਹੁਣ ਉਨ੍ਹਾਂ ਦਾ ਸਵਰਗ ਤੇ ਉਨ੍ਹਾਂ ਦੀ ਬਹਿਸ਼ਤ ਦੋਹਾਂ ਦੀ ਇਕੋ ਜਿਹੀਆਂ ਨੇ, ਉਨ੍ਹਾਂ ਦੇ ਸਵਰਗ ਤੇ ਬਹਿਸ਼ਤ ਵਿਚ ਕੋਈ ਫਰਕ ਨਹੀਂ। ਉਹ ਵੀ ਕਹਿੰਦੇ ਨੇ ਬਹਿਸ਼ਤ ਦੇ ਵਿਚ ਬੜੀਆਂ ਹੂਰਾਂ ਹੁੰਦੀਆਂ ਨੇ, ਇਹ ਵੀ ਕਹਿੰਦੇ ਨੇ ਸਵਰਗ ਵਿਚ ਬੜੀਆਂ ਸੁੰਦਰ ਪਛਰਾਵਾਂ ਹੁੰਦੀਆਂ ਨੇ, ਉਹ ਵੀ ਕਹਿੰਦੇ ਬਹਿਸ਼ਤ ਵਿਚ ਬੜੇ ਸੁੱਖ ਨੇ, ਇਹ ਵੀ ਕਹਿੰਦੇ ਨੇ ਸਵਰਗਾਂ ਵਿਚ ਬੜੇ ਸੁੱਖ ਨੇ। ਕਹਿੰਦੇ ਇਸ ਤਰ੍ਹਾਂ ਉਹ ਬਹਿਸ਼ਤ ਕਹਿੰਦੇ ਨੇ ਤੇ ਉਹ ਸਵਰਗ ਕਹਿੰਦੇ ਹਨ।
ਕੌ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ।
ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਹੁਕਮ ਪਛਾਣਿਆ ਹੈ ਬਾਦਸ਼ਾਹ, ਉਨ੍ਹਾਂ ਨੇ ਜਾਣ ਲਿਆ ਕਿ ਇੱਕੋ ਹੀ ਹੈ ਸਾਰਿਆਂ ਪਾਸੇ। ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਉਨ੍ਹਾਂ ਨੇ ਇੱਕ ਪਰਮੇਸ਼ਰ ਦੇ ਭੇਦ ਨੂੰ ਜਾਣ ਲਿਆ ਕਿ ਜਿਨ੍ਹਾਂ ਨੇ ਹੁਕਮ ਪਛਾਣਿਆ ਪਰਮੇਸ਼ਰ ਦਾ ਕਿ ਉਹ ਇੱਕੋ ਹੀ ਸਾਰਿਆਂ ਪਾਸੇ ਰਮਿਆ ਹੋਇਆ ਹੈ।
ਦੋਹਰਾ ਸ਼੍ਰੀ ਪਰਮੇਸ਼ਰ ਏਕ ਜਗਰਤ ਤੋਏ ਬਤਾਏ।
ਪਰਮੇਸ਼ਰ ਇੱਕੋ ਹੀ ਹੈ ਬਾਦਸ਼ਾਹ, ਪਰ ਲੋਕਾਂ ਨੇ ਝਗੜਾ ਕਰਕੇ ਇੱਕ ਪਰਮੇਸ਼ਰ ਨੂੰ ਦੋ ਹਿੱਸਿਆਂ ਚ ਵੰਡ ਦਿੱਤਾ, ਪਰ ਉਹ ਦੋ ਹੈ ਨਹੀਂ, ਝਗੜਾ ਕਰਕੇ ਦੋਹਾਂ ਚ ਵੰਡਿਆ ਹੋਇਆ ਹੈ।
ਸੁਣੋ ਸ਼ਾਹ ਨਿਸ਼ਚੈ ਕਰੋ ਏਕੋ ਰਾਮ ਖੁਦਾਏ।
ਸੁਣ ਕੇ ਇਸ ਗੱਲ ਦਾ ਨਿਸ਼ਚਾ ਕਰ ਲੈ, ਉਹੀ ਰਾਮ ਹੈ ਤੇ ਉਹੀ ਖੁਦਾ ਹੈ, ਰਾਮ ਵੀ ਉਹੀ ਹੈ ਖੁਦਾ ਵੀ ਉਹੀ ਹੈ।
ਅਰਥ ਕਿਰਪਾਲ ਰਹੀਮ ਕੋ ਏਕ ਜਾਣੇ ਜਾਏ।
ਜਿਹੜੇ ਕਿਰਪਾਲ ਦੇ ਅਰਥ ਨੇ ਉਹੀ ਕਰੀਮ ਦੇ ਅਰਥ ਨੇ, ਤੁਸੀਂ ਕਰੀਮ ਕਹਿ ਦਿੰਦੇ ਹੋ, ਕਿਰਪਾਲ ਕਹਿ ਦਿੰਦੇ ਨੇ, ਅਰਥ ਦੋਹਾਂ ਦੇ ਇੱਕੋ ਹੀ ਹਨ।
ਪੱਖ ਬਾਦ ਕਰ ਪਰਸ ਪਰ ਝੂਠੇ ਦੋਏ ਬਣਾਏ।
ਪੱਖਵਾਦ ਕਰਕੇ ਝੂਠੇ ਮਤੇ ਜਿਹੜੇ ਨੇ ਉਹ ਧਾਰਨ ਕੀਤੇ ਹੋਏ ਨੇ।
ਹਮਰੋ ਮਤ ਹੈ ਅਪਰ ਪਿਤ ਮਿਲਿਓ ਦੋਨੋ ਸਾਥ।
ਸਾਡਾ ਮਤ ਹੋਰ ਪ੍ਰਕਾਰ ਦਾ ਹੈ, ਅਸੀਂ ਇਹ ਸਮਝਦੇ ਹਾਂ ਕਿ ਪਰਮੇਸ਼ਰ ਦੋਹਾਂ ਚ ਹੀ ਮਿਲਿਆ ਹੋਇਆ, ਹਿੰਦੂਆਂ ਵਿਚ ਵੀ ਉਹੀ ਹੈ ਮੁਸਲਮਾਨਾਂ ਵਿਚ ਵੀ ਉਹੀ ਹੈ।
ਅਰ ਦੋਨੋ ਤੇ ਪ੍ਰਿਥਕ ਪੀ ਨਹੀਂ ਬਾਦ ਕੀ ਗਾਥ।
ਦੋਹਾਂ ਵਿਚ ਮਿਲਿਆ ਵੀ ਹੋਇਆ ਤੇ ਦੋਹਾਂ ਤੋਂ ਵੱਖਰਾ ਵੀ ਹੈ, ਨਿਰਾਲਾ ਵੀ ਹੈ, ਉਹਦਾ ਕਿਸੇ ਨਾਲ ਕੋਈ ਵਾਦ ਨਹੀਂ, ਕੋਈ ਝਗੜਾ ਨਹੀਂ।
ਹੁਕਮ ਜਾਨ ਸਾਹਿਬ ਪ੍ਰਭੂ ਦੁੱਖ ਸੁੱਖ ਜਿਮ ਬਣ ਆਏ।
ਪਰਮੇਸ਼ਰ ਦੇ ਹੁਕਮ ਨੂੰ ਜਾਣ ਕੇ ਜਿਵੇਂ ਕੋਈ ਸਮਝ ਲਵੇ ਕਿ ਦੁੱਖ ਤੇ ਸੁੱਖ ਪਰਮੇਸ਼ਰ ਦੇ ਹੁਕਮ ਦੇ ਵਿਚ ਹਨ।
ਹਰ ਕਤਰਾਏ ਸਦੀਵ ਦੋਸ਼ ਨਹੀਂ ਅਰ ਪਾਏ।
ਸੁੱਖ ਨੂੰ ਪਰਮੇਸ਼ਰ ਦਾ ਹੁਕਮ ਜਾਣ ਕੇ ਮਨ ਚ ਖੁਸ਼ ਰਹੇ, ਉਹ ਫਿਰ ਕਦੇ ਪਰਮੇਸ਼ਰ ਚ ਕੋਈ ਦੋਸ਼ ਨਹੀਂ ਅਰਪਦਾ।
ਸਤ ਨਾਮ ਕੋ ਸਿਮਰਨੋ ਤਿਆਗਨ ਤਨ ਅਭਿਆਸ।
ਕਹਿੰਦੇ ਇੱਕ ਤਾਂ ਪਰਮੇਸ਼ਰ ਦਾ ਹੁਕਮ ਮੰਨਣਾ, ਦੂਜਾ ਸੱਚੇ ਨਾਮ ਦਾ ਸਿਮਰਨ ਕਰਨਾ, ਤੇ ਤੀਜਾ ਆਪਣੇ ਤਨ ਦੀ ਹੰਗਤਾ ਦਾ ਅਭਿਆਸ ਤਿਆਗਣਾ, ਦੇਹ ਅਭਿਆਸ ਤਿਆਗਣਾ।
ਤੀਨੋ ਤੇ ਪ੍ਰਭੂ ਕੋ ਮਿਲੇ ਹੋਏ ਬ੍ਰਹਮ ਗਿਆਨ ਪ੍ਰਕਾਸ਼।
ਤਿੰਨਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹੜੇ ਇਨ੍ਹਾਂ ਤਿੰਨਾਂ ਦੇ ਧਾਰਨੀ ਹੋ ਜਾਣ ਉਨ੍ਹਾਂ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਹਿੰਦੂ ਹੋਏ ਕੈ ਤੁਰਕ ਹੋਏ جنوں کمائے
کوئی ہندو ہے تے بھاویں کوئی مسلمان ہے جڑا انہاں تینا چیزاں نو کما لوے کیڑیاں کیڑیاں ایک حکم مننا پرمیشر دا دوجا سمرن کرنا تے تیجا شریر دا ابھیاس دے ابھیاس تیاگنا کہندے کوئی ہندو کر لوے بھاویں مسلمان کر لوے جڑا انہاں تینا نو کماوے گا
پار پرے پاو سندھ تے جنم کلیش مٹائے
پاو ساگر تو پار اتر جائے گا تے جنم مرن دے کلیش دے کٹے جان گے
تینوں کو بستار کر کہے جے ارتھ بسال
جے ہن انہاں تینا دا وستار کریے تے بڑا لمبا سما لگ جائے گا
اد کو ایک تک سنو چھوٹے بندن جال
کہندے ادک کہن نال بھی یہی گل ہے کہ جیڑا انہاں تینا نو کمائے گا او دے بندن کٹے جان گے
سمت وانت تھوڑے کئے سمجھے بات بسال
جڑے سیانے ہوندے نے نا او تھوڑا کہن نالی بہت سمجھ جاندے ہن سیانیاں نو بہتا کہن دی لوڑ نہیں ہوندی سیانے بندے نو تھوڑا کہہ دئیے او بہتا سمجھ لیندے ہن
جن کو لگی خدا لیو سی اقل کمال
خدا نال لیو لگی آ او اقل وچ کمال ہن انہاں دی اقل اصل وچ پروان ہے
ہم ست گر کے کہت بچ رو پشچما ستائے
تلاش کردیا شام دا سما ہو گیا تے سورج چھپ گیا
سندیا لکھ کر شاہ تب کرے پسر جن گائے
دا سما جان کے بادشاہ نے گرو صاحب نو اپنے کولو بدا کیتا ہے
اٹھے گرو نک سے ویر چندو اوسر پائے
ستگرو جی اٹھ کے باہر نو چلے تے ایتھے ہن چندو نو موقع مل گیا بادشاہ نو کہن لگا بادشاہ جے تیری اجازت ہووے تے گرو جی نو اج میں اپنی حویلی چ لے جا انہاں دی سیوا میں کرنا چاہندا تے جیڑا دنڈ ہے 2 لاکھ روپیہ او میں انہاں کولو وصولدا ہاں جویں ستگرو جی چندو دی حویلی پہنچے نے اتھے ستگراں تے انک پرکار دے تسیحے جو چندو ولوں دتے گئے نے وہ کتھا آن والے کچھ دنوں دے وچ چلنی ہے مہاراج جی کرپا کرن دیا کرن اے ساری پاون پوتر کتھا نو کتھن کرن دا اور سرون کرن دا سانو بل بدھی پریرنا بخشش کرن